श्री अर्जन बैठ्यो गुरु जानत सकल प्रसंग
वर्जन ऑफ एडवांस्ड ऑडियो
दर्शन करो भा शीतल सरबंग।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत, वड़े पागहन पतत पावन भगत वछल कृपा निदान, गुरगद्दी ते विराजमान हाजरा हजूर जहरा जहूर सर्ब कला भरपूर, धन धन श्री गुरु ग्रंथ साहिब जी महाराज गुरुदेव दे पावन पवित्र
चरण
कमला अंदर सजे हुए संध्या वेले दे दीवाना च एकत्र होके हाजरियां भर के आप जी नेता प्रति सतगुरां दा पवित्र पावन इतिहास बड़ी श्रद्धा नाल सरवण कर रहे। अज दा दिहाड़ा बहुत पवित्र दिहाड़ा है, क्योंकि अज दे दिन नाल सतगुरां दे चार गुरपुरब जुड़े हुए हैं, और जिथे चार पुरब अज दे दिन नाल जुड़े हुए ने उथे अज अस्सू महीने दी संक्रांत दा दिहाड़ा भी है। धन गुरु अमरदास तीसरे पातशाह धन गुरु अमरदास साहब सचे पातशाह जी महाराज जिन्हां ने सिख जगत ते बड़े बड़े भारी परोपकार किते हन, और सतगुरां दे किते हुए उन्हां परोपकारां दा असी देण नहीं दे सकते। अज भी गोइंदवाल साहब की पावन धरती ते 84 पौड़ियां वाली वह बौली स्थापित है, मौजूद है, जिथे गुरु अमरदास साहब जी ने वर दिता है कि जिहड़ा गुरसिख इत्थे आ के इशनान करेगा, 84 इशनान करके 84 पाठ श्री जपजी साहब दे इक पौड़ी ते बैठ के करदा जाएगा, वो 84 लख जोना तो मुक्त हो जाएगा। एहो जिहा सदा वरत लंगर सतगुरां ने ला दिता है। धन गुरु रामदास सोढ़ी सुल्तान पातशाह ने 22 साल गुरु अमरदास साहब जी की सेवा की, 22 साल ना दिन वेख्या ना रात, अठे पैर सतगुरां की सेवा विच जुड़े रहे। जदों बौली साहब की सेवा चलती सी उस वक्त भी धन गुरु रामदास साहब जी टोकरी ढोण की सेवा करते रहे। जदों सारी संगत ने सिखां ने मजदूरां ने सेवा करके चले जाना ते जिन्नियां टोकरियां कईयां
तसले गुरु
रामदास साहब जी ने इक थां ते इकट्ठे करके रखणे, बड़ी घालणा घाली अखीरली प्रीख्या गुरु रामदास साहब जी महाराज सच्चे पातशाह जी दी गुरु अमरदास साहब ने लई। जदों सतगुरां ने हुक्म कीता कि थड़े बनाओ, क्योंकि सतगुरां दा दूसरा दामाद सी भाई रामा, एक थड़ा भाई रामे नूं बनाउण वास्ते हुक्म कीता, एक थड़ा बनाउण लई गुरु रामदास जी नूं कहा। थड़े बन के शाम तक तैयार हो गए। जदों गुरु अमरदास साहब वेखण गए ते भाई रामे नूं कहिंदे, रामिया थड़ा सही नहीं बनिया, टेढ़ा बनिया, ਇਦਾਂ ਕਰ ਇਹਨੂੰ ਦੁਬਾਰਾ ਢਾ ਕੇ ਬਣਾ।
ਦਿਸ ਫਾਰਮ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਅ ਫੈਂਸ ਸਟਾਰੀ ਕੰਪਰੈਸਰ ਪਲੀਜ਼ ਬਾਈ ਨਾਓ। ਮਹਾਰਾਜ
ਥੜਾ ਜਿਵੇਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਹੀ ਬਣਾਇਆ, ਪਰ ਮਹਾਰਾਜ ਜੀ ਨੇ ਆਪ ਹੀ ਥੜਾ ਢਾ ਦਿੱਤਾ। ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਕਿਹਾ ਕਿ ਥੜਾ ਸਹੀ ਨਹੀਂ ਬਣਿਆ, ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਅਲਪੱਗ ਹਾਂ, ਅਣਜਾਣ ਹਾਂ, ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੁਸੀਂ ਕਿਰਪਾ ਕਰੋ, ਮੈਨੂੰ ਬਖਸ਼ ਲਓ। ਇਹ ਥੜਾ ਮੈਂ ਢਾ ਕੇ ਦੁਬਾਰਾ ਬਣਾ ਦਿੰਦਾ। ਅਗਲੇ ਦਿਨ ਫਿਰ ਥੜੇ ਬਣਾਏ, ਸਤਿਗੁਰੂ ਜੀ ਫਿਰ ਗਏ। ਭਾਈ ਰਾਮੇ ਨੂੰ ਆਖਿਆ, ਥੜਾ ਸਹੀ ਨਹੀਂ ਬਣਿਆ। ਉਹਨੇ ਫਿਰ ਅੱਗੋਂ ਨਾਂਹ ਨੁੱਕਰ ਕੀਤੀ, ਮਹਾਰਾਜ ਤੁਸੀਂ ਦੱਸ ਕੇ ਭੁੱਲ ਜਾਂਦੇ ਹੋ, ਮੈਂ ਤਾਂ ਸਹੀ ਬਣਾਇਆ।
This far made by the traveler version of advanced audio compressor. Please find
Guru Ramdas ji ne thoda taak ke akhya, Maharaj tusi kadde bakhshan do, assi baar baar bhul karde ha, tusi baar baar bakhsh de ho. Teeje din thade phir banaye, aakhirkar bhai Rama ji khij gaye. Kehde Maharaj tuhadi umar odda vaderi ho gayi hai te dass ke bhul jande ho, is karke jive tusi dassya si main banaya hai. ਇਸੇ ਤਰ੍ਹਾਂ ਹੀ ਬਣ ਸਕਦਾ। ਸਤਿਗੁਰੂ ਜੀ ਚੁੱਪ ਕਰਕੇ ਆ ਗਏ। ਜਦੋਂ ਗੁਰੂ ਰਾਮਦਾਸ ਜੀ ਨੂੰ ਕਿਹਾ ਤੇ ਉਹਨਾਂ ਨੇ ਭੱਜ ਕੇ ਚਰਨ ਫੜ ਲਏ, ਮਹਾਰਾਜ ਬਖਸ਼ ਲਓ, ਮੈਂ ਅੱਜ ਫੇਰ ਭੁੱਲ ਕੀਤੀ ਹੈ, ਮੇਰੇ ਕੋਲੋਂ ਥੜਾ ਸਹੀ ਨਹੀਂ ਬਣਿਆ। ਸਤਿਗੁਰਾਂ ਨੇ ਵੇਖਿਆ ਕਿ ਇਹ ਹੈ ਨਿਮਰਤਾ, ਹਲੀਮੀ ਤੇ ਸੇਵਾ ਦਾ ਭਾਵ ਤੇ ਗੁਰੂ ਦੀ ਆਗਿਆ ਵਿੱਚ, ਗੁਰੂ ਦੇ ਹੁਕਮ ਚ ਚੱਲਣ ਦੀ ਬਿਰਤੀ।
This far made by the trial version of advanced audio compressor. Guru Ramdas
Sahib Sache Patshah Ji Maharaj Ji nu us waqt Satguru Sri Guru Ramdas Sahib Ji Maharaj Ji nu Guru Amar Das Sahib Ji ne gurta gaddi ditti, 5 paise nariyal rakh ke namaskar kiti, sari sangat nu aakhya inna nu namaskar karo। ਅੱਜ ਤੋਂ ਬਾਅਦ ਇਹ ਤੁਹਾਡੇ ਗੁਰੂ ਹਨ, ਇਹਨਾਂ ਵਿੱਚ ਸਾਡੀ ਜੋਤ ਵਿਰਾਜਮਾਨ ਹੈ, ਔਰ ਆਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ 1574 ਈਸਵੀ 'ਚ ਅੱਜ ਦੇ ਦਿਨ ਜੋਤੀ ਜੋਤ ਸਮਾ ਗਏ, ਔਰ ਅੱਜ ਦੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ 'ਤੇ ਬੈਠੇ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦਾ ਵੀ ਅੱਜ ਗੁਰਤਾ ਗੱਦੀ ਦਿਵਸ ਹੈ, ਔਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। 7 ਸਾਲ ਤਕਰੀਬਨ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਰਹੇ। ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਈ, ਬਹੁਤ ਸਾਰੀਆਂ ਸੰਗਤਾਂ ਦਾ, ਸਿੱਖਾਂ ਦਾ, ਜੀਵਾਂ ਦੀ ਸਤਿਗੁਰਾਂ ਨੇ ਕਲਿਆਣ ਕੀਤੀ, ਅਨੇਕਾਂ ਜੀਵਾਂ ਨੂੰ ਤਾਰਿਆ, ਮੁਕਤ ਕੀਤਾ, ਔਰ ਆਖਿਰਕਾਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਰੀ ਪ੍ਰੀਖਿਆ ਲਈ, ਹਰ ਇੱਕ ਪ੍ਰਕਾਰ ਦੀ ਪ੍ਰੀਖਿਆ ਚੋਂ ਗੁਰੂ ਅਰਜਨ ਸਾਹਿਬ ਜੀ ਖਰੇ ਉਤਰਦੇ ਰਹੇ। ਤੋ ਅੱਜ ਦੇ ਦਿਨ ਹੀ ਧੰਨ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ 1581 ਈਸਵੀ ਵਿੱਚ ਗੁਰਤਾ ਗੱਦੀ ਦਿੱਤੀ। ਆਪ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਸਮਾਏ। ਇਹ 4 ਗੁਰਪੁਰਬ 4 ਦਿਹਾੜੇ ਅੱਜ ਦੇ ਦਿਨ ਨਾਲ ਜੁੜੇ ਹੋਏ ਨੇ। ਉੱਥੇ ਅੱਜ ਅੱਸੂ ਦੀ ਸੰਕ੍ਰਾਂਤ ਦਾ ਦਿਹਾੜਾ ਵੀ ਹੈ। ਅੱਸੂ ਮਹੀਨੇ ਦੁਆਰਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਪਦੇਸ਼ ਦਿੰਦੇ ਨੇ ਕਿ ਅੱਸੋ ਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ। ਰਾਗੀ ਸਿੰਘਾਂ ਨੇ ਵੀ ਇਹ ਪਾਵਨ ਸ਼ਬਦ ਗਾਇਨ ਕੀਤਾ ਹੈ। ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਹੈ ਕਿ ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੇਮ ਦਾ ਉਮਾਹ ਜਾਗਦਾ ਹੈ, ਪ੍ਰੇਮ ਦੀ ਉਮੰਗ ਜਾਗਦੀ ਹੈ, ਪ੍ਰੇਮ ਦਾ ਉਤਾਵਲਾਪਨ ਜਾਗਦਾ ਹੈ, ਉਹਨਾਂ ਦੀ ਅਵਸਥਾ ਬਣਦੀ ਹੈ ਕਿ ਕਿਵੇਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲੀਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਉਹਨਾਂ ਦੇ ਮਨ ਔਰ ਤਨ ਦੇ ਵਿੱਚ ਘਣੀ ਬਹੁਤ ਜ਼ਿਆਦਾ ਪਰਮੇਸ਼ਰ ਨੂੰ ਮਿਲਣ ਦੀ ਪਿਆਸ ਜਾਗਦੀ ਹੈ। ਕਹਿੰਦੇ ਹੇ ਪ੍ਰਭੂ, ਸਾਡੇ ਮਨ ਤੇ ਤਨ ਵਿੱਚ ਤੈਨੂੰ ਮਿਲਣ ਦੀ ਪਿਆਸ ਜਾਗੀ, ਔਰ ਇਹ ਪਿਆਸ ਬੜੀ ਤੀਬਰ ਪਿਆਸ ਹੈ। ਕੋਈ ਮਹਾਂਪੁਰਖ, ਕੋਈ ਮਹਾਤਮਾ, ਕੋਈ ਸਾਧੂ ਜਿਹੜਾ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਿਆ ਹੋਇਆ ਹੈ, ਉਹ ਆ ਕੇ ਕਿਰਪਾ ਕਰਕੇ, ਤਰਸ ਕਰਕੇ ਸਾਨੂੰ ਵੀ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਾ ਦੇਵੇ। ਕਿਉਂਕਿ ਇਹੋ ਜਿਹੜੇ ਮਹਾਂਪੁਰਖ, ਮਹਾਤਮਾ, ਸਾਧੂ ਨੇ, ਸੰਤ ਸਹਾਈ ਪ੍ਰੇਮ ਕੈ ਹਉ ਤਿੰਨ ਕੈ ਲਾਗਾ ਪਾਏ, ਇਹੋ ਜਿਹੜੇ ਮਹਾਂਪੁਰਖ ਸਾਧੂ ਨੇ ਪਰਮੇਸ਼ਰ ਵਿੱਚ ਪ੍ਰੇਮ ਜਗਾਉਣ ਵਾਸਤੇ ਸਹਾਈ ਹੁੰਦੇ ਨੇ, ਐਸੇ ਸਤਿਪੁਰਖਾਂ ਮਹਾਂਪੁਰਖਾਂ ਦੇ ਮੈਂ ਚਰਨੀ ਲੱਗਾ। ਫਿਰ ਪਾਤਸ਼ਾਹ ਕਹਿੰਦੇ, ਅੱਸੂ ਸੁਖੀ ਬਸੰਦੀਆਂ ਜਨਾ ਮਿਆ ਹਰ ਰਾਏ, ਜਿਨ੍ਹਾਂ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ,
ਉਹ ਇਸ ਅਸੂ ਦੇ
ਮਹੀਨੇ ਚ ਸੁਖ ਨਾਲ ਵਸਦੇ ਨੇ। ਆਓ ਲੜੀਵਾਰ ਕਥਾ ਸਰਵਣ ਕਰੀਏ। ਦੀਵਾਨ ਚੰਦੂ ਨੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰ ਖਿਲਾਫ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਨੇ। ਆਖਿਆ ਬਾਦਸ਼ਾਹ ਜਹਾਂਗੀਰ ਨੂੰ ਕਿ ਗੁਰੂ ਅਰਜਨ ਸਾਹਿਬ ਦੇ ਤੇਰੇ ਤੋਂ ਬਾਗੀ ਹੋਏ ਤੇਰੇ ਪੁੱਤਰ ਸਹਿਜਾਦੇ ਖੁਸਰੋ ਨੂੰ ਆਪਣੇ ਕੋਲ ਪਨਾਹ ਦਿੱਤੀ ਹੈ। ਸਹਿਜਾਦਾ ਖੁਸਰੋ ਜੋ ਬਾਦਸ਼ਾਹ ਜਹਾਂਗੀਰ ਦਾ ਲੜਕਾ ਸੀ ਤੇ ਬਾਦਸ਼ਾਹ ਜਹਾਂਗੀਰ ਤੋਂ ਇਹ ਬਾਗੀ ਸੀ। ਬਾਦਸ਼ਾਹ ਨੇ ਇਹਨੂੰ ਦੇਸ਼ ਨਿਕਾਲਾ ਦੇ ਦਿੱਤਾ। ਸਾਰੇ ਸੂਬਿਆਂ ਨਵਾਬਾਂ ਨੂੰ ਜਹਾਂਗੀਰ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਕੋਈ ਇਹਨੂੰ ਮੂੰਹ ਨਾ ਲਾਵੇ, ਕੋਈ ਇਹਨੂੰ ਆਪਣੇ ਕੋਲ ਨਾ ਰੱਖੇ, ਨਾ ਹੀ ਇਹਨੂੰ ਕੋਈ ਮਿਲ ਕੇ ਇਹਦਾ ਸਤਿਕਾਰ ਕਰੇ।
ਰੰਗਾਂ ਵਾਲੀ ਭਿਖਾਰੀਆਂ
ਵਾਲੀ ਹਾਲਤ ਚ ਗੁਰੂ ਅਰਜਨ ਸਾਹਿਬ ਜੀ ਕੋਲ ਤਰਨ ਤਾਰਨ ਸਾਹਿਬ ਪਹੁੰਚਿਆ। ਗੁਰੂ ਕੇ ਲੰਗਰਾਂ ਵਿਚ ਇਹਨੇ ਲੰਗਰ ਛਕਿਆ। ਇਸ ਗੱਲ ਦੀ ਖਬਰ ਦੀਵਾਨ ਚੰਦੂ ਨੂੰ ਪਤਾ ਲੱਗੀ। ਇਹਨੇ ਚੁਗਲੀ ਕੀਤੀ, ਜਹਾਂਗੀਰ ਬਾਦਸ਼ਾਹ ਤੇਰਾ ਬਾਗੀ ਸੀ ਸ਼ਹਿਜਾਦਾ ਖੁਸਰੋ, ਉਹਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਪਨਾਹ ਦਿੱਤੀ ਹੈ, ਉਹਨੂੰ ਤਿਲਕ ਲਾਏ ਨੇ, ਉਹਨੂੰ ਬੜਾ ਮਾਣ ਦਿੱਤਾ ਹੈ, ਰੁਪਈਏ ਪੈਸਿਆਂ ਦੀ ਵੀ ਉਹਦੀ ਮਦਦ ਕੀਤੀ ਹੈ। ਗੁਰੂ ਅਰਜਨ ਸਾਹਿਬ ਨੇ ਤੇਰਾ ਡਰ ਨਹੀਂ ਮੰਨਿਆ, ਤੇਰਾ ਭੈ ਨਹੀਂ ਮੰਨਿਆ, ਤੈਨੂੰ ਉਹਨਾਂ ਦਾ ਕੋਈ ਬੰਦੋਬਸਤ ਕਰਨਾ ਚਾਹੀਦਾ। ਮੈਂ ਪਹਿਲਾਂ ਵੀ ਤੈਨੂੰ ਕਈ ਵਾਰ ਬੇਨਤੀ ਕਰ ਚੁੱਕਾ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰਾਂ ਨੂੰ ਪਨਾਹ ਦਿੱਤੀ ਹੋਈ ਹੈ। ਉਹਨਾਂ ਦਾ ਹੌਸਲਾ ਵੇਖੋ ਕਿੰਨਾ ਵੱਧ ਗਿਆ, ਹੁਣ ਤੇਰੇ ਤੋਂ ਬਗਾਵਤ ਕਰਕੇ ਇਹ ਕੰਮ ਵੀ ਕੀਤਾ ਹੈ। ਜਹਾਂਗੀਰ ਨੇ ਆਖਿਆ ਚੰਦੂ ਉਹਨਾਂ ਨੂੰ ਕੀ ਦੰਡ ਲਾਣਾ ਚਾਹੀਦਾ। ਚੰਦੂ ਕਹਿਣ ਲੱਗਾ ਉਹਨਾਂ ਨੂੰ 2 ਲੱਖ ਰੁਪਈਏ ਦਾ ਦੰਡ ਲਾਣਾ ਚਾਹੀਦਾ। ਕਹਿੰਦਾ ਫਿਰ ਤੂੰ ਚਿੱਠੀ ਆਪਣੇ ਵੱਲੋਂ ਐਦੀ ਦੇ ਕੇ ਐਦੀ ਦੇ ਹੱਥ ਪ੍ਰਵਾਨਾ ਦੇ ਕੇ ਉਹਨਾਂ ਨੂੰ ਭੇਜ ਦੇ, ਜੇ ਉਹ ਪੈਸੇ ਦੇਣ ਤਾਂ ਠੀਕ ਹੈ, ਜੇ ਪੈਸੇ ਨਹੀਂ ਦਿੰਦੇ ਤੇ ਫਿਰ ਉਹਨਾਂ ਨੂੰ ਇੱਥੇ ਮੇਰੇ ਕੋਲ ਬੁਲਾਉਣ ਵਾਸਤੇ ਹੁਕਮਨਾਮਾ ਜਾਰੀ ਕਰੋ। ਚੰਦੂ ਨੇ ਬੜੇ ਰੋਹ ਵਿੱਚ ਗੁੱਸੇ ਵਿੱਚ ਆ ਕੇ ਚਿੱਠੀ ਗੁਰੂ ਅਰਜਨ ਸਾਹਿਬ ਦੇ ਨਾਂ ਲਿਖੀ ਕਿ 2 ਲੱਖ ਰੁਪਈਆ ਗੁਰੂ ਜੀ ਤੁਹਾਡੇ ਤੇ ਦੰਡ ਹੈ, ਤੁਹਾਨੂੰ ਦੇਣਾ ਪੈਣਾ। ਐਦੀ ਨੂੰ ਬੜਾ ਸਮਝਾ ਕੇ ਉਹ ਪ੍ਰਵਾਨਾ ਐਦੀ ਨੂੰ ਦਿੰਦਿਆਂ ਚੰਦੂ ਨੇ ਆਖਿਆ ਤੂੰ ਉੱਥੇ ਜਾ ਕੇ ਨਰਮ ਨਹੀਂ ਪੈਣਾ, ਗੁੱਸੇ ਵਿੱਚ ਜਾਣਾ ਤੇ ਗੁੱਸੇ ਵਿੱਚ ਰੋਹ ਵਿੱਚ ਜਾ ਕੇ ਗੁਰੂ ਅਰਜਨ ਸਾਹਿਬ ਦੇ ਕੋਲੋਂ 2 ਲੱਖ ਰੁਪਈਏ ਦੀ ਮੰਗ ਕਰਨੀ ਹੈ। ਜੇ 2 ਲੱਖ ਰੁਪਈਆ ਦੇਣ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਤੂੰ ਆਪਣੇ ਨਾਲ ਹੀ ਲੈ ਕੇ ਇੱਥੇ ਬਾਦਸ਼ਾਹ ਕੋਲ ਲਾਹੌਰ
ਪਹੁੰਚਣਾ।
ਉੱਥੇ ਜਾ ਕੇ ਨਰਮ ਨਹੀਂ ਪੈਣਾ, ਮਿੱਠਾ ਨਹੀਂ ਬੋਲਣਾ, ਕੌੜਾ ਬੋਲ ਹੀ ਉਹਨਾਂ ਨੂੰ ਜਾ ਕੇ ਬੋਲਣਾ। ਇਸ ਪ੍ਰਕਾਰ ਚੰਦੂ ਨੇ ਐਦੀ ਨੂੰ ਪ੍ਰਵਾਨਾ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਭੇਜਿਆ। ਇਹੋ ਜਿਹਾ ਪਾਪੀ ਅਧੋਗਤੀ ਨੂੰ ਪ੍ਰਾਪਤ ਹੋਣ ਵਾਲਾ ਚੰਦੂ ਜਿਹਨੇ ਆਪ ਆਪਣੇ ਪੈਰਾਂ ਤੇ ਕੁਹਾੜਾ ਮਾਰ ਕੇ ਆਪਣੇ ਆਪ ਨੂੰ ਨਰਕ ਵਿੱਚ ਭੇਜਣ ਦੀ ਤਿਆਰੀ ਕੀਤੀ ਹੈ, ਇਹ ਨਹੀਂ ਜਾਣਦਾ ਕਿ ਜਿਹੜੀ ਖੋਟੀ ਕਿਰਤ ਚੰਦੂ ਕਰ ਰਿਹਾ ਇਹਦਾ ਫਲ ਇਸ ਚੰਦੂ ਨੂੰ ਆਉਣ ਵਾਲੇ ਸਮੇਂ 'ਚ ਕਿਤਨਾ ਦੁਸ਼ਵਾਰ ਹੋ ਕੇ ਪ੍ਰਾਪਤ ਹੋਣਾ, ਕਿਤਨਾ ਭਿਆਨਕ ਫਲ ਇਹਦਾ ਪ੍ਰਾਪਤ ਹੋਣਾ, ਇਸ ਬਾਰੇ ਚੰਦੂ ਨਹੀਂ ਜਾਣਦਾ। ਪਰ ਹਾਲੇ ਆਪਣੇ ਰੁਤਬੇ ਦੇ ਨਸ਼ੇ ਵਿੱਚ ਹੀ ਮੱਤਿਆ ਹੋਇਆ ਸੀ ਤੇ ਜਿਸ ਪ੍ਰਕਾਰ ਨਾਲ ਉਹ ਐਦੀ ਐਦਨਾਮਾ ਲੈ ਕੇ ਪ੍ਰਵਾਨਾ ਲੈ ਕੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਨ ਕਰਦੇ ਹਾਂ, ਗੁਰੂ ਕੀ ਕਥਾ ਸਰਵਣ ਕਰੀਏ ਔਰ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੁਵੇਰਾ ਸ਼੍ਰੀ ਅਰਜਨ ਬੈਠਿਓ ਗੁਰੂ ਜਾਣਤ ਸਕਲ ਪ੍ਰਸੰਗ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਦੀਨ ਦੁਨੀਆਂ ਦੇ ਮਾਲਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਦੀਵਾਨ ਸਜਾ ਕੇ ਬੈਠੇ ਨੇ। ਜਾਣੀ ਜਾਣ ਸਤਿਗੁਰੂ ਜੀ ਸਭ ਕੁਝ ਜਾਣਦੇ ਨੇ ਕਿ ਉੱਥੇ ਚੰਦੂ ਨੇ ਕੀ ਕੀਤਾ, ਚੰਦੂ ਨੇ ਕਿਵੇਂ ਬਾਦਸ਼ਾਹ ਕੋਲ ਸਾਡੀ ਸ਼ਿਕਾਇਤ ਕੀਤੀ ਆ, ਉੱਥੋਂ ਕਿਵੇਂ ਐਦੀ ਐਦਨਾਮਾ ਲੈ ਕੇ ਟੁਰਿਆ, ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ। ਚਾਹੇ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਬੈਠੇ ਨੇ ਪਰ ਸਤਿਗੁਰਾਂ ਨੂੰ ਲਾਹੌਰ ਦੀ ਖਬਰ ਹੈ ਕਿ ਲਾਹੌਰ ਸ਼ਹਿਰ ਵਿੱਚ ਇਸ ਵੇਲੇ ਕੀ ਹੋਇਆ, ਕੀ ਵਰਤ ਰਿਹਾ ਹੈ। ਜਾਣੀ ਜਾਣ ਅੰਤਰਜਾਮੀ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਜਾਣਦੇ ਹਨ।
ਐ ਦੀਨੇ ਦਰਸ਼ਨ ਕਰਿਓ ਪਾਸੀ ਤਲ ਸਰਬੰਗ।
ਚੇਲੇ ਨੂੰ ਜਿਹੜਾ ਐਦੀ ਸੀ ਪ੍ਰਵਾਨਾ ਲੈ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਚ ਆਇਆ। ਪਹਿਲਾਂ ਤਾਂ ਐਦੀ ਬੜਾ ਤੱਤਾ ਹੋ ਕੇ ਆਇਆ, ਬੜਾ ਔਖਾ ਭਾਰਾ ਹੋ ਕੇ ਆਇਆ ਕਿ ਮੈਂ ਜਾ ਕੇ ਗੁਰੂ ਅਰਜਨ ਸਾਹਿਬ ਤੇ ਰੋਹਬ ਪਾਵਾਂਗਾ, ਆਪਣਾ ਜ਼ੋਰ ਵਿਖਾਵਾਂਗਾ। ਪਰ ਜਦੋਂ ਖਾਲਸਾ ਜੀ ਐਦੀ ਸਤਿਗੁਰਾਂ ਦੇ ਦਰਬਾਰ ਚ ਆਇਆ
ਨਾ, ਸਤਿਗੁਰਾਂ ਦੇ
ਦਰਸ਼ਨ ਕਰਦੇ ਇਹਦਾ ਚਿੱਤ ਠੰਡਾ ਠਾਰ ਹੋ ਗਿਆ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਇਹਦਾ ਮਨ ਮੋਮ ਹੋ ਗਿਆ, ਜਿਹੜਾ ਬੜੇ ਕਠੋਰ ਹਿਰਦੇ ਨਾਲ ਆਇਆ ਸੀ, ਚੰਦੂ ਨੇ ਜੋ ਸਿਖਾਇਆ ਸੀ। ਪਰ ਜਦੋਂ ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਦਰਸ਼ਨ ਕਰਕੇ ਇਹਦੇ ਮਨ ਤੇ ਤਨ ਚ ਠੰਡ ਵਰਤ ਗਈ।
ਚੌਪਈ ਲਿਖਿਓ ਸ਼ਾਤੋ ਧਰਿਓ ਅਗਾਰੇ।
ਬਾਦਸ਼ਾਹ ਦਾ ਜਿਹੜਾ ਲਿਖਿਆ ਹੋਇਆ ਹੁਕਮਨਾਮਾ ਸੀ, ਦੀਵਾਨ ਚੰਦੂ ਨੇ ਜੋ ਲਿਖ ਕੇ ਭੇਜਿਆ ਸੀ, ਉਹ ਹੁਕਮ, ਉਹ ਪ੍ਰਵਾਨਾ ਇਸ ਐਦੀ ਨੇ ਮੱਥਾ ਟੇਕ ਕੇ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਰੱਖਿਆ ਹੈ।
ਆਪ ਜੋੜ ਕਰ ਬੰਧਨ ਦਾਰੇ,
ਹੱਥ ਜੋੜ ਕੇ ਬੜੇ ਪਿਆਰ ਨਾਲ ਐਦੀ ਨੇ ਮੱਥਾ ਟੇਕਿਆ। ਵੇਖੋ ਕਿਵੇਂ ਸਤਿਗੁਰਾਂ ਅੱਗੇ ਝੁਕ ਗਿਆ। ਮਹਾਰਾਜ ਜੀ ਦਾ ਪ੍ਰਤਾਪ ਤੇ ਜਾਹੋ ਜਲਾਲ ਹੀ ਐਸਾ ਸੀ ਕਿ ਸਤਿਗੁਰਾਂ ਦੇ ਜਾਹੋ ਜਲਾਲ ਨੂੰ ਵੇਖ ਕੇ ਦੁਸ਼ਮਣ ਵੀ ਗੁਰੂ ਚਰਨਾਂ ਚ ਝੁਕ ਪੈਂਦੇ ਸਨ। ਕਹਿੰਦੇ ਐਦੀ ਨੇ ਹੱਥ ਜੋੜੇ ਪ੍ਰਵਾਨਾ ਗੁਰੂ ਚਰਨਾਂ ਚ ਰੱਖਿਆ, ਪ੍ਰਵਾਨਾ ਸਤਿਗੁਰਾਂ ਦੇ ਚਰਨਾਂ ਚ ਰੱਖ ਕੇ ਬੜੇ ਪਿਆਰ ਨਾਲ ਅਦਬ ਨਾਲ ਇਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਚ ਵੰਦਨਾ ਕੀਤੀ ਹੈ।
ਦੇਖ ਸਰੂਪ ਸੁਭਾਉ ਮਿਸਾਲੇ,
ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੂਪ ਵੇਖਿਆ, ਮਹਾਰਾਜ ਜੀ ਦਾ ਸੁਭਾਅ ਬੜਾ ਠੰਡਾ ਵੇਖਿਆ ਐਦੀ ਨੇ ਕਿ ਕਿਤਨਾ ਸੁੰਦਰ ਸਰੂਪ ਹੈ ਗੁਰੂ ਜੀ ਦਾ। ਵੇਖ ਕੇ ਮਨ ਦੀ ਭੁੱਖ ਲੱਥਦੀ ਹੈ, ਵੇਖ ਕੇ ਮਨ ਨੂੰ ਠੰਡ ਪੈਂਦੀ ਹੈ, ਮਨ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ। ਸਤਿਗੁਰਾਂ ਦਾ ਸੁਭਾਅ ਬੜਾ ਪਿਆਰਾ ਤੇ ਡਿੱਗਾ ਵੇਖਿਆ।
ਐਦੀ ਕਹਿ ਨਾ ਸਕਿਓ ਤਿਸ ਕਾਲਾ,
ਜਿਹੜੀ ਕਠੋਰ ਸ਼ਬਦਾਵਲੀ ਕਹਿਣ ਵਾਸਤੇ ਚੰਦੂ ਨੇ ਕਿਹਾ ਸੀ ਨਾ ਐਦੀ ਨੂੰ, ਐਦੀ ਕੁਝ ਬੋਲ ਨਹੀਂ ਸਕਿਆ ਸਤਿਗੁਰਾਂ ਅੱਗੇ। ਉਹ ਐਦੀ ਕੁਝ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਕੁਝ ਬੋਲ ਨਹੀਂ ਸਕਿਆ।
ਸਤਿਗੁਰ ਸੋ ਖੁਲਾਏ ਪਠਾਵਾ, ਤੰਦ ਵੇਲਾ ਕਿਸ਼ਾ ਮੰਗਵਾਵਾ।
ਐਦੀ ਸਤਿਗੁਰਾਂ ਦੇ ਕੋਲ ਚਰਨਾਂ ਚ ਬੈਠ ਗਿਆ ਸਿਰ ਨੀਵਾਂ ਕਰਕੇ, ਤੇ ਸਤਿਗੁਰੂ ਜੀ ਨੇ ਉਹ ਪ੍ਰਵਾਨਾ ਖੁਲਵਾ ਕੇ ਪੜਵਾਇਆ, ਆਖਿਆ ਭਾਈ ਸਿੱਖੋ ਪੜੋ ਇਹਦੇ ਚ ਕੀ ਲਿਖਿਆ, ਇਹ ਜਿਹੜਾ ਸਰਕਾਰੀ ਪ੍ਰਵਾਨਾ ਆਇਆ ਇਹਦੇ ਚ ਕੀ ਹੁਕਮ ਭੇਜਿਆ ਪ੍ਰਵਾਨੇ ਚ। ਕਹਿੰਦੇ ਉਸ ਵਕਤ ਜਦੋਂ ਪ੍ਰਵਾਨਾ ਪੜਵਾਇਆ ਤੇ ਪੜਿਆ ਕਿ ਇਸ ਪ੍ਰਵਾਨੇ ਚ ਲਿਖਿਆ ਸੀ ਕਿ ਗੁਰੂ ਜੀ ਤੁਹਾਨੂੰ 2 ਲੱਖ ਰੁਪਇਆ ਸਰਕਾਰੀ ਖਜ਼ਾਨੇ ਚ ਜਮ੍ਹਾਂ ਕਰਾਉਣਾ ਪੈਣਾ, ਇਹ ਤੁਹਾਨੂੰ ਦੰਡ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਦੰਡ ਲਾਗੂ ਕਰਨ ਵਾਸਤੇ ਇਹ ਪ੍ਰਵਾਨਾ ਜਾਰੀ ਹੋਇਆ ਸੀ। 2 ਲੱਖ ਰੁਪਇਆ ਇਸ ਪ੍ਰਵਾਨੇ ਚ ਸਤਿਗੁਰਾਂ ਕੋਲੋਂ ਮੰਗਿਆ, ਇਹ ਮਹਾਰਾਜ ਜੀ ਨੇ ਸੁਣਿਆ ਹੈ।
ਸ੍ਰੀ ਅਰਜਨ ਸਗਰੀ ਬਿਧ ਜਾਨੇ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣੀ ਜਾਣ ਸਤਿਗੁਰਾਂ ਨੇ ਸਾਰੀ ਵਿਧੀ ਜਾਣ ਲਈ ਜਦੋਂ ਸੁਣਿਆ ਨਾ ਕਿ ਪ੍ਰਵਾਨੇ ਵਿੱਚ 2 ਲੱਖ ਰੁਪਇਆ ਬਾਦਸ਼ਾਹ ਨੇ ਮੰਗਵਾਇਆ ਹੈ, ਤੇ ਸੁਣ ਕੇ ਸਤਿਗੁਰੂ ਜੀ ਸਾਰੀ ਵਿਧੀ ਜਾਣੀ ਜਾਣ ਮਹਾਰਾਜ ਜੀ ਜਾਣ ਗਏ।
ਤਜਨੀ ਕਾਇਆ ਪਨ ਪਛਾਨੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਹੁਣ ਸਰੀਰ ਤਿਆਗਣ ਦਾ ਸਮਾਂ ਆ ਗਿਆ। ਧੰਨ ਗੁਰੂ ਅਰਜਨ ਸਾਹਿਬ ਜਾਣੀ ਜਾਣ ਸੱਚੇ ਪਾਤਸ਼ਾਹ ਨੇ ਵੇਖ ਲਿਆ ਕਿ ਹੁਣ ਸਾਡੇ ਇਸ 5 ਭੌਤਿਕ ਤਨ ਨੂੰ ਸਰੀਰ ਨੂੰ ਤਿਆਗਣ ਦਾ ਸਮਾਂ ਜਿਹੜਾ ਹੈ ਉਹ ਆ ਪਹੁੰਚਿਆ ਹੈ।
ਹਰ ਗੋਬਿੰਦ ਗੁਰ ਬੈਠੇ ਭਾਰੇ, ਮਹਾਬਲੀ ਬਦ ਸ਼ਸਤਰਨ ਧਾਰੇ।
ਸਮਾਂ ਆ ਗਿਆ ਸਾਡੇ ਤਨ ਨੂੰ ਤਜਣ ਦਾ, ਤੇ ਸਾਡੇ ਤੋਂ ਪਿੱਛੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬੈਠਣਾ, ਔਰ ਬੜੇ ਬਹੁਤ ਭਾਰੀ ਗੁਰੂ ਹੋ ਕੇ ਇਹਨਾਂ ਨੇ ਪ੍ਰਗਟ ਹੋਣਾ, ਔਰ ਇਹਨਾਂ ਨੇ ਬੜੇ ਬਲੀ ਹੋਣਾ ਤੇ ਸ਼ਸਤਰ ਧਾਰੀ ਹੋ ਕੇ ਸ਼ਸਤਰਾਂ ਨੂੰ ਸੰਭਾਲਣਾ ਹੈ।
ਸੋ ਸਭ ਬਦਲਾ ਲੈ ਗਾ ਮਾਰਾ,
ਔਰ ਉਹ ਸਾਡਾ ਬਦਲਾ ਲੈਣਗੇ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਸਰੀਰ ਤਿਆਗਣਾ, ਜਾਣੀ ਜਾਣ ਜਾਣਦੇ ਨੇ ਕਿਵੇਂ ਤਿਆਗਣਾ ਕਿ ਇਹ ਤਨ ਤੁਰਕਾਂ ਦੇ ਘਰ ਜਾ ਕੇ ਤਿਆਗਣਾ, ਚੰਦੂ ਨੇ ਇਹਦਾ ਕਾਰਨ ਬਣਨਾ। ਪਰ ਇਸ ਗੱਲ ਦਾ ਬਦਲਾ ਸ਼ਸਤਰਧਾਰੀ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਣਗੇ। ਖਾਲਸਾ ਜੀ, ਸੁੱਤੀ ਹੋਈ ਕੌਮ ਨੂੰ ਜਗਾਉਣ ਵਾਸਤੇ ਇੱਕ ਸ਼ਹਾਦਤ ਦੀ ਲੋੜ ਸੀ, ਕਿਉਂਕਿ ਹਮੇਸ਼ਾ ਸ਼ਹਾਦਤ ਤੋਂ ਬਾਅਦ ਹੀ ਕ੍ਰਾਂਤੀ ਜਨਮ ਲੈਂਦੀ ਹੈ। ਕ੍ਰਾਂਤੀ ਜਨਮ ਤਾਂ ਹੀ ਲੈਂਦੀ ਜੇ ਸ਼ਹਾਦਤ ਹੋਵੇ। ਤੋ ਗੁਰੂ ਅਰਜਨ ਸਾਹਿਬ ਜਾਣਦੇ ਸਨ ਕਿ ਸਾਡੀ ਸ਼ਹਾਦਤ ਇੱਕ ਰੰਗ ਲਿਆਏਗੀ, ਸਾਡੀ ਸ਼ਹਾਦਤ ਤੋਂ ਬਾਅਦ ਇੱਕ ਕ੍ਰਾਂਤੀ ਦੀ ਲਹਿਰ ਉੱਠੇਗੀ ਤੇ ਸ੍ਰੀ ਹਰਗੋਬਿੰਦ ਸਾਹਿਬ ਸ਼ਸਤਰਧਾਰੀ ਹੋ ਕੇ ਸਾਡੀ ਸ਼ਹਾਦਤ ਦਾ ਬਦਲਾ ਲੈਣਗੇ।
ਭੂਤ ਭਵਿੱਖ ਭਲੇ ਨਿਰਦਾਰਾ,
ਸਤਿਗੁਰੂ ਜੀ ਨੇ ਭੂਤ ਕਾਲ ਪਿੱਛੇ ਬੀਤ ਚੁੱਕੇ ਸਮੇਂ ਤੇ ਆਉਣ ਵਾਲੇ ਸਮੇਂ ਭਵਿੱਖ ਦੀ ਵਿਚਾਰ ਕੀਤੀ ਹੈ ਕਿ ਇਸ ਤਰ੍ਹਾਂ ਦੀ ਖੇਡ ਆਉਣ ਵਾਲੇ ਸਮੇਂ ਚ ਵਰਤਣੀ ਹੈ।
ਇੱਕ ਦਿਵਸ ਐਦੀ ਕੋ ਰੱਖਿਓ,
ਜਿਹੜਾ ਸਰਕਾਰੀ ਪ੍ਰਵਾਨਾ ਲੈ ਕੇ ਆਇਆ ਸੀ ਐਦੀ, ਉਸ ਐਦੀ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਦਿਨ ਆਪਣੇ ਕੋਲ ਰੱਖਿਆ ਹੈ।
ਭਈ ਪ੍ਰਾਤੇ ਸਤਿਗੁਰ ਭਾਕਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਇਹਨੂੰ ਆਪਣੇ ਕੋਲ ਰੱਖਿਆ। ਜਦੋਂ ਅਗਲਾ ਦਿਨ ਚੜਿਆ, ਅਗਲੇ ਦਿਨ ਮਹਾਰਾਜ ਸੱਚੀ ਪਾਤਸ਼ਾਹ ਉਸ ਐਦੀ ਨੂੰ ਕਹਿਣ ਲੱਗੇ,
ਹਮ ਲੋਹੇ ਆਪੇ ਚੱਲ ਜਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਮੁਖਾ ਏਦਾਂ ਕਰ ਵੀ ਤੂੰ ਚਲਾ ਜਾ, ਅਸੀਂ ਲਾਹੌਰ ਆਪੇ ਚੱਲ ਕੇ ਆਵਾਂਗੇ।
ਕਹਿ ਸ਼ਾਜੋ
ਬਾਦਸ਼ਾਹ ਨੇ ਗੱਲ ਲਿਖ ਕੇ ਭੇਜੀ ਆ 2 ਲੱਖ ਰੁਪਈਏ ਦੀ ਕਿ ਉਹ ਸਾਡੇ ਕੋਲੋਂ 2 ਲੱਖ ਰੁਪਈਆ ਮੰਗਦਾ ਹੈ, ਦੰਡ ਵਜੋਂ ਮੰਗ ਰਿਹਾ, ਇਹ ਅਸੀਂ ਉੱਥੇ ਆ ਕੇ ਗੱਲ ਕਰਾਂਗੇ, ਬਾਦਸ਼ਾਹ ਨਾਲ ਮਿਲ ਕੇ ਆ ਕੇ ਗੱਲਬਾਤ ਕਰਾਂਗੇ, ਪੈਸੇ ਨੀ ਅਸੀਂ ਅੱਜ ਦੇਣੇ, ਤੁਸੀਂ ਚਲੇ ਜਾਓ, ਅਸੀਂ ਆਪ ਲਾਹੌਰ ਆ ਕੇ ਬਾਦਸ਼ਾਹ ਨਾਲ ਮਿਲਾਂਗੇ।
ਇਸ ਪ੍ਰਕਾਰ ਕੋ ਐਦੀ ਤੋਰਿਓ,
ਇਸ ਪ੍ਰਕਾਰ ਨਾਲ ਜਿਹੜਾ ਉਹ ਐਦੀ ਸੀ ਉਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੋੜਿਆ ਹੈ। ਚੱਲਣ ਸਮੇਂ ਜਿਹੜਾ ਉਹ ਐਦੀ ਸੀ ਨਾ, ਉਹ ਗੁਰਮੁਖ ਬਣ ਚੁੱਕਾ ਸੀ, ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਉਹਦਾ ਮਨ ਨਰਮ ਹੋ ਚੁੱਕਾ ਸੀ, ਹੱਥ ਜੋੜ ਕੇ ਉਹ ਐਦੀ ਬੋਲਿਆ, ਪੰਚਮ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਜਿਮ ਚੰਦੋ ਨੇ ਮੋਏ ਪਠਾਇਓ, ਖੋਟੇ ਬਾਕਨ ਕੋ ਸਿਕਰਾਇਓ।
ਕਹਿਣ ਲੱਗਾ, ਸਤਿਗੁਰੂ ਜੀ ਜਿਵੇਂ ਚੰਦੂ ਨੇ ਮੈਨੂੰ ਆਪ ਜੀ ਕੋਲ ਭੇਜਿਆ, ਉਹਨੇ ਬੜੇ ਬੜੇ ਖੋਟੇ ਬੋਲ ਸਿਖਾ ਕੇ ਮੈਨੂੰ ਭੇਜੇ ਸਨ ਕਿ ਤੂੰ ਜਾ ਕੇ ਗੁਰੂ ਜੀ ਨੂੰ ਆਹ ਬੋਲੀ, ਆਹ ਕੁਝ ਕਹੀ, ਇਸ ਤਰ੍ਹਾਂ ਦੀ ਗੱਲ ਕਹੀ। ਮਹਾਰਾਜ ਚੰਦੂ ਨੇ ਮੈਨੂੰ ਤੋੜਨ ਸਮੇਂ ਬੜੇ ਖੋਟੇ ਬੋਲ ਸਿਖਾ ਸਿਖਾ ਕੇ ਆਪ ਜੀ ਕੋਲ ਭੇਜਿਆ ਸੀ।
ਸੋ ਮੁਜਤੇ ਕਿਵਨੇ ਬਣਿਆ ਵਾ,
ਅੱਛਾ ਤੁਹਾਡਾ ਜਾਉ ਜਲਾਲ ਤੇ ਪ੍ਰਤਾਪ ਹੀ ਐਸਾ ਵੇਖਿਆ ਕਿ ਮੇਰੇ ਕੋਲੋਂ ਇੱਕ ਵੀ ਖੋਟਾ ਬੋਲ ਬੋਲਿਆ ਨਹੀਂ ਗਿਆ। ਮਹਾਰਾਜ ਤੁਹਾਡੇ ਪ੍ਰਤਾਪ ਨੂੰ ਵੇਖਦਿਆਂ ਮੈਂ ਇੱਕ ਵੀ ਇਹੋ ਜਿਹਾ ਕਬੋਲ ਆਪਣੀ ਤੋਂ ਜ਼ਬਾਨ ਤੋਂ ਨਹੀਂ ਬੋਲ ਸਕਿਆ। ਮਹਾਰਾਜ ਮੈਂ ਕਿਵੇਂ ਬੋਲ ਸਕਦਾ ਉਹ ਸ਼ਬਦ ਜਿਹੜੇ ਚੰਦੂ ਨੇ ਮੈਨੂੰ ਕਹਿ ਕੇ ਭੇਜੇ ਹਨ।
ਤੁਮ ਦਰਸ਼ਨ ਤੇ ਕੋ ਮਤ ਨਸਾਵੇ,
ਮੇਰੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮੇਰੀ ਕੁਮਤ ਨਸ ਗਈ ਹੈ, ਤੁਹਾਡੇ ਦੀਦਾਰ ਕਰਦਿਆਂ ਮੇਰੀ ਮਾੜੀ ਮਤ ਬਿਨਸ ਗਈ ਹੈ, ਮੇਰੀ ਭੈੜੀ ਤੇ ਦੁਰਮਤ ਆਪ ਜੀ ਦੇ ਦਰਸ਼ਨ ਕਰਦੇ ਖਤਮ ਹੋ ਗਈ ਹੈ। ਅੱਜ ਮੈਨੂੰ ਆਪਣਾ ਸੇਵਕ ਪਛਾਣੋ, ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ, ਮੈਂ ਤੁਹਾਡੇ ਚਰਨਾਂ ਦਾ ਦਾਸ, ਆਪ ਜੀ ਦੇ ਦਾਸਾਂ ਦਾ ਦਾਸ ਹਾਂ।
ਰਾਵਲ ਕਹੋ ਤਥਾ ਅਭਮਾਨੋ,
ਮਹਾਰਾਜ ਹੁਣ ਮੈਨੂੰ ਕੀ ਹੁਕਮ ਹੈ ਆਪ ਜੀ ਦਾ, ਕਿਰਪਾ ਕਰੋ ਜੋ ਆਪ ਜੀ ਹੁਕਮ ਕਰੋਗੇ ਮੈਂ ਆਪ ਜੀ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਾਂਗਾ, ਜੇ ਕਹੋ ਤੇ ਮੈਂ ਵਾਪਸ ਜਾਣਾ, ਜੇ ਤੁਸੀਂ ਕਹੋ ਤੇ ਮੈਂ ਨਹੀਂ ਜਾਂਦਾ, ਇੱਥੇ ਤੁਹਾਡੇ ਚਰਨਾਂ 'ਚ ਰਹਿ ਕੇ ਆਪਣੀ ਸਾਰੀ ਜ਼ਿੰਦਗੀ ਕੱਟਣ ਨੂੰ ਤਿਆਰ ਹਾਂ। ਮਹਾਰਾਜ ਹੁਣ ਕਿਰਪਾ ਕਰੋ, ਦਇਆ ਕਰੋ, ਮੇਰੇ ਵਾਸਤੇ ਹੁਕਮ ਕਰੋ ਕਿ ਮੈਨੂੰ ਕੀ ਹੁਕਮ ਹੈ।
ਪੁਰਸ਼ੋਤਮ ਤੁਮ ਸਭ ਕੁਝ ਜਾਣੋ,
ਮਹਾਰਾਜ ਤੁਸੀਂ ਉੱਤਮ ਪੁਰਸ਼ ਹੋ, ਪੁਰਸ਼ੋਤਮ ਹੋ ਤੇ ਸਾਹਿਬ ਸੱਚੀ ਪਾਤਸ਼ਾਹ ਜੀ ਆਪ ਸਭ ਕੁਝ ਜਾਣੀ ਜਾਣ ਹੋ, ਸਭ ਕੁਝ ਜਾਣਦੇ ਹੋ। ਪਰ ਮਹਾਰਾਜ ਫਿਰ ਵੀ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਜਿਹੜਾ ਦੀਵਾਨ ਹੈ ਨਾ, ਦੀਵਾਨ ਚੰਦੂ, ਉਹ ਬੜਾ ਦੁਸ਼ਟ ਹੈ, ਉਹਦੀ ਬਿਰਤੀ ਬੜੀ ਦੁਸ਼ਟਾਂ ਵਾਲੀ ਹੈ, ਉਹ ਬੜਾ ਪਾਪੀ ਹੈ, ਹੰਕਾਰੀ ਹੈ, ਮਹਾਰਾਜ ਬੜੀ ਭੈੜੀ ਤੇ ਮਾੜੀ ਮਤ ਵਾਲਾ ਹੈ।
ਜਿਸ ਤੇ ਆਪਰੋ ਸਵਧਾਨਾ,
ਮਹਾਰਾਜ ਉਹਦੇ ਤੋਂ ਆਪ ਜੀ ਬਚ ਕੇ ਰਿਹਾ ਜੇ, ਕਿਉਂਕਿ ਚੰਦੂ ਬੜਾ ਪਾਪੀ ਹੈ, ਉਹ ਬਹੁਤਾ ਸੁਭਾਅ ਬੜਾ ਦੁਸ਼ਟਾਂ ਵਾਲਾ, आप जी ओदे तो सावधान होके रहना जी।
सकल कुकर्म तिथि ने ठाना
महाराज, आ जेड़ा सारा कुकर्म होया ना कि तुहाडे कोले परवाना आया है, बादशाह तुहाडे कोलो 2 लाख रुपये की मांग कर रहा है, ये सारा कुकर्म करन वाला चंदू है, उन्हें तुहाडी शिकायत बादशाह कोल कीती,
उन्हें
ये दंड आप जी वास्ते 2 लाख रुपया मुकर्र करवाया है, ये सारी खोटी किरत दा जिहड़ा करता है वो दीवान चंदू है।
ऐदी ते सुन की न पसाओ, सतगुर दे पहे सिर पाओ।
ऐदी कोलो सतगुरां ने ये सारी गल सुने ते सुन के महाराज जी ने ऐदी ते बड़ी किरपा कीती, ते किरपा करके सतगुरां ने हुक्म कीता भाई सिरे पाओ लियाओ, ते सिरे पाओ मंगा के खजाने चो उस ऐदी नूं सिरे पाओ दिता। गुरु पातशाह वल्लों मिलिया होया सिरे पाओ कोई सधारण सिरे पाओ नहीं है, ये सिरे पाओ जिन्हां नूं सतगुरां दे दरबार चों गुरु पातशाह जी वल्लों प्राप्त हुंदा ना उहदा लोक ते परलोक विच पड़दा कजिया जांदा है।
बुरा जोए आप घर जाए, मूर्ख अपनो कीता पै।
महाराज जी कहन लगे ऐदी नू भाई जे कोई बुरा करेगा आपे गल जाएगा, जे कोई बुरा करेगा ना वह आपे गल जाएगा, जेड़ा मूर्ख अपनी करनी भैड़ी करनी करेगा उनु अपनी कीती दा आपे ही फल प्राप्त होवेगा।
रुखसद होए ऐदी चल गए,
सतगुरां कोलों रुखसद होके वह ऐदी श्री अमृतसर साहब तो लाहौर नू वापस चल पिया।
चंदू संग कहती मुंबई
और चाह के चंदू नू मिलिया, चंदू नू जाके मिलिया जाके सारी गल बात दसी।
मुझको क्यों आप हम आवे, कैशो सोता दिवा मैं।
कहन लगा दीवान जी गुरु अर्जन साहब सच्चे पातशाह जी ने मैनू कहा कि असी आप चल के आवांगे, जेड़ा 2 लाख रुपया बादशाह साडे कोलो मंग रहा है उथे आके असी बादशाह नाल गल बात करांगे कि वह पैसे किस गल दे मंग रहा है, क्यों मंग रहा है, देने ने जा नहीं देने, ये सारी विचार असी उथे आके बादशाह नाल मिलके करांगे। ये जवाब गुरु अर्जन साहब जी महाराज जी ने मैनू दे के भेजिया है।
सुन खुन सियो गमने ठीक छाओ।
चलो चंदू ने गल सुनी ते सुन के बड़ी खुनस खाधी इन्हें, इन्हें बड़ी खुंद खाधी। गुरु अर्जन साहब आए नहीं, ऐदी भी भेजिया तां भी नहीं आए, कहिंदे उस वेले ने बड़ी खुनस खाधी, ते खुनस खा के उसे वक्त चंदू बादशाह जहांगीर कोल गया।
करी अर्ज है कर तब पाओ,
बादशाह जहांगीर कोल जाके ने अर्ज कीती, जहांगीर बादशाह कोल जाके ने बेनती कीती।
नहीं श्री अर्जन धन कुछ दीनो,
बादशाह सलामत वेखो गुरु अर्जन साहब कितनी ज्यादा बगावत कर रहे ने कि उन्होंने ऐदी वापस मोड़ दिता खाली, ते ऐदी नू कोई पैसा नहीं दे के भेजिया, कोई रुपया दे के नहीं भेजिया।
ऐदी संग नावन कीनो,
ना उन्होंने पैसे भेजे ने ते ना ही वह ऐदी नाल आप चल के आए ने, जां तां आप आ जांदे। आपां दो हुक्म भेजे सी कि जां पैसे भेज दिओ जां आप चल के आओ, उन्होंने ना पैसे भेजे ने ते ना ही वह आप चल के आए ने।
नहीं त्रास कुछ करे तुम्हारो,
बादशाह वो तुहाडा कोई डर नहीं मनदे, उन्हां दे मन च तुहाडा कोई भय नहीं कोई डर नहीं।
हुक्म अदूली गुना विचारो,
और उन्हें तुहाडे हुक्म अदूली कीती है, ये भी एक होर गुनाह उन्हां दे वल्लों होया होना, पहला तां उन्हां ने गुनाह कीते ही नहीं, आ गुनाह एक होर कीता कि उन्होंने तुहाडी हुक्म अदूली कीती है, तुहाडा हुक्म मोड़िया है।
शाह कयो को दिन कर मौन,
उस वेले बादशाह बोलिया, कहन लगा दीवान जी चलो कोई गल नहीं, ਕੁਝ ਦਿਨ ਚੁੱਪ ਰਹੋ ਹੁਣ ਤੁਸੀਂ ਕੁਝ ਬੋਲਣਾ ਨਹੀਂ
ਕੁਝ ਦਿਨ ਤੁਸੀਂ ਚੁੱਪ ਰਹੋ
ਉਹਨਾਂ ਦੇ ਕੋਲ ਕੋਈ ਬੰਦਾ ਨੀ ਭੇਜਣਾ ਆਪਾਂ ਕੁਝ ਦਿਨ ਵੇਖਦੇ ਹਾਂ ਵੀ ਉਹ ਆਪਣੇ ਆਪ ਆਉਂਦੇ ਨੇ ਕਿ ਨਹੀਂ ਆਉਂਦੇ ਤੇ ਕੁਝ ਦਿਨ ਆਪਾਂ ਚੁੱਪ ਰਹੀਏ ਆਪਾਂ ਕਿਸੇ ਬੰਦੇ ਨੂੰ ਉਹਨਾਂ ਕੋਲ ਨਹੀਂ ਭੇਜਣਾ
ਜਿਹਨੇ ਆਵੇ ਤੇ ਟਿਕਰੇ
ਤੇ ਜੇ ਉਹ ਨਾ ਆਏ ਕੁਝ ਦਿਨ ਆਪਾਂ ਵੇਖਦੇ ਹਾਂ ਜੇ ਉਹ ਨਾ ਆਏ ਤੇ ਕੁਝ ਦਿਨ ਉੱਥੇ ਟਿਕੇ ਰਹੇ
ਹੁਣ ਤਿਉਂ ਕਰੇ ਜਿੱਦਾਂ ਤੂੰ ਕਹੇ
ਫਿਰ ਆਪਾਂ ਉਦਾਂ ਹੀ ਕਰਾਂਗੇ ਦੀਵਾਨ ਜਿਵੇਂ ਤੂੰ ਕਹੇਗਾ ਹੁਣ ਆਪਾਂ ਨੂੰ ਉਡੀਕ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਚੱਲ ਕੇ ਆਉਂਦਾ ਹਾਂ ਜੇ ਉਹ ਨਾ ਆਏ ਕੁਝ ਦਿਨ ਉਡੀਕ ਕਰਦੇ ਆ ਜੇ ਨਾ ਆਏ ਤੇ ਹੇ ਦੀਵਾਨ ਚੰਦੂ ਫਿਰ ਜੋ ਤੂੰ ਕਹੇਗਾ ਆਪਾਂ ਉਸੇ ਤਰ੍ਹਾਂ ਹੀ ਕਰਾਂਗੇ
ਇਤ ਸ਼੍ਰੀ ਅਰਜਨ ਸਭ ਕੁਛ ਜਾਣਾ
ਦਿਸ ਫਾਰਮ
ਚੰਦੂ ਉਧਰ ਬਾਦਸ਼ਾਹ ਨਾਲ ਮਿਲ ਕੇ ਇਸ ਪ੍ਰਕਾਰ ਦੀਆਂ ਵਿਉਂਤਾਂ ਬਣਾ ਰਿਹਾ ਇਧਰ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਭ ਕੁਝ ਜਾਣੀ ਜਾਣ ਜਾਣ ਗਏ ਪਹਿਚਾਣ ਗਏ ਆਉਣ ਵਾਲੇ ਸਮੇਂ ਚ ਜਿਹੜੀ ਹੋਣੀ ਵਰਤਣੀ ਹੈ ਹੋਣੀ ਨੂੰ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਪਛਾਣਿਆ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਥਿਰੇ ਜੈ ਰੈਨ ਤਿਸ ਥਲ ਬੈਠੇ ਜਿਨ ਕੇ ਪਹਿਨਾ
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਉਸ ਜਗ੍ਹਾ ਤੇ ਬੈਠੇ ਨੇ ਜਿੱਥੇ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੁਖਾਸਣ ਹੁੰਦਾ ਹੈ ਕਿ ਜਿੱਥੇ ਰਾਤ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਖਾਸਣ ਹੁੰਦਾ ਹੈ ਮਹਾਰਾਜ ਜੀ ਦਾ ਉਹ ਸਥਾਨ ਹੈ ਉੱਥੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਨੇ ਜਿਨ੍ਹਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਹੈ
ਬਿਰਧ ਆਪਣੇ ਨਿਕਟ ਅਕਾਰਾ
ਉਠਾ ਸਾਹਿਬ ਚ ਬੈਠੇ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਭ ਤੋਂ ਜ਼ਿਆਦਾ ਪਿਆਰੇ ਸਿੱਖ ਨਿਕਟਵਰਤੀ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਹੈ
ਸਾਧ ਭਗਤ ਤੈ ਬੈਠਾ
ਬੜੇ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਆਪਣੇ ਲਾਗੇ ਆਪਣੇ ਨੇੜੇ ਬਿਠਾਇਆ ਹੈ
ਪੁੰਨ ਸ਼੍ਰੀ ਹਰਗੋਬਿੰਦ ਬੁਲਾਏ ਯੁਤ ਗੁਰਦਾਸ ਤਾਂ ਚੱਲ ਆਏ
ਫਿਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਗੁਰੂ ਅਰਜਨ ਸਾਹਿਬ ਨੇ ਇਸੇ ਜਗ੍ਹਾ ਕੋਠਾ ਸਾਹਿਬ ਹੀ ਬੁਲਾ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਚੱਲ ਕੇ ਆਏ
ਕਰੇ ਪ੍ਰੇਮ ਕੇ ਨਿਕਟ ਬਿਠਾਏ
ਪ੍ਰੇਮ ਨਾਲ ਸਤਿਗੁਰਾਂ ਨੇ ਇਹਨਾਂ ਨੂੰ ਆਪਣੇ ਕੋਲ ਬਿਠਾਇਆ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬੈਠੇ ਹਨ
ਅਬ ਸਮਰੱਥ ਹੋਏ ਬਲ ਪਾਏ
ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲ ਵੇਖਿਆ ਕਿ ਹੁਣ ਇਹ ਸਮਰੱਥ ਹੋ ਗਏ ਨੇ ਹੁਣ ਇਹਨਾਂ ਦੇ ਅੰਦਰ ਬਲ ਹੈ ਮਹਾਰਾਜ ਜੀ ਬੋਲੇ ਕਿ ਇਹ ਹੁਣ ਸਮਰੱਥ ਹੋ ਚੁੱਕੇ ਨੇ ਪੂਰੇ ਬਲੀ ਹੋ ਚੁੱਕੇ ਨੇ
ਕੋ ਬੁੱਢਾ ਸ਼੍ਰੀ ਹਰਗੋਬਿੰਦ ਅਬ ਸੁਚੇਤ ਪੇ ਬਲੀ ਬਿਲੰਦ
ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਹੁਣ ਸ਼੍ਰੀ ਹਰਗੋਬਿੰਦ ਸਾਹਿਬ ਜਵਾਨ ਨਹੀਂ ਹੋ ਗਏ ਹਾਲਾਂਕਿ ਛੇਵੇਂ ਪਾਤਸ਼ਾਹ ਦੀ ਉਮਰ ਉਦੋਂ ਸਿਰਫ 11 ਕੁ ਸਾਲ ਦੀ ਸੀ ਤੇ ਮਹਾਰਾਜ ਜੀ ਕਹਿਣ ਲੱਗੇ ਕਿ ਹੁਣ ਇਹ ਬਲੀ ਹੋ ਗਏ ਨੇ ਇਹਨਾਂ ਦਾ ਸਰੀਰ ਵੀ ਬਲਵਾਨ ਹੋ ਗਿਆ ਬਾਬਾ ਬੁੱਢਾ ਸਾਹਿਬ ਜੀ ਵੇਖੋ ਧਿਆਨ ਨਾਲ ਕਿ ਹੁਣ ਸ਼੍ਰੀ ਹਰਗੋਬਿੰਦ ਸਾਹਿਬ ਜੀ ਪੂਰੇ ਬਲੀ ਨਹੀਂ ਹੋ ਗਏ ਸੁਚੇਤ ਨਹੀਂ ਹੋ ਗਏ
ਗੱਦੀ ਬੈਠਣ ਯੋਗ
ਗੁਰਤਾ ਗੱਦੀ ਦੇ ਉੱਤੇ ਵੀ ਬੈਠਣ ਯੋਗ ਹੋ ਗਏ ਨੇ ਜੇ ਅੱਜ ਇਹਨਾਂ ਨੂੰ ਗੁਰਤਾ ਗੱਦੀ ਦੇ ਦਈਏ ਤੇ ਗੁਰਤਾ ਗੱਦੀ ਦਾ ਭਾਰ ਸੰਭਾਲ ਸਕਦੇ ਨੇ
ਦੁਸ਼ਟਨ ਕੇ ਘਰ ਸੋਗ
ਦੁਸ਼ਟਾਂ ਦੇ ਘਰ ਚ ਸੋਗ ਪੈਦਾ ਕਰਨਗੇ ਦੁਸ਼ਟਾਂ ਨੂੰ ਦੁੱਖ ਦੇਣ ਵਾਲੇ ਹੋਣਗੇ
ਬਿਰਦ ਨੇ ਪਾਖੀਓ ਜੋਤ ਤੁਮਾਰੇ ਹੋਏ ਵੀਰ ਬੜਿਆ ਯੁੱਧ ਧਾਰੇ
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੀ ਜੋਤ ਹੈ ਜਿੱਥੇ ਜਾ ਕੇ ਟਿਕੇਗੀ ਉੱਥੇ ਕਲਾ ਤਾਂ ਵਰਤੇਗੀ ਨਾ ਮਹਾਰਾਜ ਜੇ ਤੁਹਾਡੀ ਜੋਤ ਛੇਵੇਂ ਪਾਤਸ਼ਾਹ ਚ ਆ ਕੇ ਟਿਕੇਗੀ ਤੇ ਵਾਕਈ ਇਹ ਬੜੇ ਵੀਰ ਹੋਣਗੇ ਇਹ ਬੜੇ ਯੋਧੇ ਹੋਣਗੇ ਇਹ ਆਯੁਧ ਧਾਰੀ ਸ਼ਸਤਰ ਧਾਰੀ ਹਨ
ਛਤਰਨ ਕੁਲ ਤੇ ਯੁੱਧ ਹਟਿਓ ਹੈ
ਛਤਰੀਆਂ ਦੀ ਜਿਹੜੀ ਕੁਲ ਹੈ ਉਹਦੇ ਚ ਯੁੱਧ ਜੰਗ ਜਿਹੜੇ ਨੇ ਸਮਾਪਤ ਹੋ ਚੁੱਕੇ ਨੇ ਛਤਰੀਆਂ ਨੇ ਹਥਿਆਰ ਛੱਡ ਦਿੱਤੇ ਨੇ ਛਤਰੀਆਂ ਨੇ ਆਪਣਾ ਧਰਮ ਤਿਆਗ ਦਿੱਤਾ ਹੋਇਆ
ਰਾਜ ਤੇਜ ਕੋ ਸਕਲ ਘਟਿਓ ਹੈ
ਇਸ ਕਰਕੇ ਛਤਰੀਆਂ ਦਾ ਜਿਹੜਾ ਰਾਜ ਤੇ ਤੇਜ ਹੈ ਉਹ ਘਟ ਚੁੱਕਾ ਹੈ ਕਿਉਂਕਿ ਛਤਰੀਆਂ ਨੇ ਆਪਣੀ ਮਰਿਆਦਾ ਛੱਡ ਦਿੱਤੀ ਛਤਰੀਆਂ ਨੇ ਹਥਿਆਰ ਸ਼ਸਤਰ ਛੱਡ ਦਿੱਤੇ ਨੇ ਜਿਸ ਕਰਕੇ ਉਹਨਾਂ ਦਾ ਰਾਜ ਤੇਜ ਜਾਂਦਾ ਰਿਹਾ
ਭਏ ਮਲੇ ਸ਼ਸਤਰ ਬਡ ਧਾਰੇ
ਜਿਹੜੇ ਮਲੇਸ਼ ਨੇ ਇਹ ਸ਼ਸਤਰਧਾਰੀ ਹੋ ਗਏ ਨੇ ਔਰ ਇਸ ਵਕਤ ਸਾਰੀ ਧਰਤੀ ਤੇ ਰਾਜ ਕਰ ਰਹੇ ਨੇ ਮਲੇਛਾਂ ਦਾ ਰਾਜ ਸਾਰੇ ਪਾਸੇ ਹੋ ਰਿਹਾ
ਛਤਰੀ ਧਰਮ ਦੁਰੈ ਨੈ ਭਾਸੈ
ਛਤਰੀ ਧਰਮ ਹੈ ਇਹਨਾਂ ਦੇ ਗੱਦੀ ਤੇ ਬੈਠਣ ਤੇ ਲੁਕੇਗਾ ਨਹੀਂ ਜੇ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠਣਗੇ ਤੇ ਛਤਰੀ ਧਰਮ ਲੁਕੇਗਾ ਨਹੀਂ ਸਗੋਂ ਛਤਰੀ ਧਰਮ ਦਾ ਪ੍ਰਕਾਸ਼ ਹੋਵੇਗਾ
ਤਖਤ ਬੈਠਿਆ ਇਹੀ ਪ੍ਰਕਾਸ਼
ਛਤਰੀ ਧਰਮ ਹੈ ਉਹਦਾ ਪ੍ਰਕਾਸ਼ ਇਹੀ ਤਖਤ ਤੇ ਬੈਠ ਕੇ ਕਰਨਗੇ ਛਤਰੀਆਂ ਦਾ ਜਿਹੜਾ ਧਰਮ ਹੈ ਉਹਨੂੰ ਉਜਾਗਰ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਜੀ
ਕਬ ਕਬ ਜਗਤ ਵਿਪਰਜਾ ਹੋਇਤ
ਜਗਤ ਦੇ ਵਿੱਚ ਜਿਹੜੀ ਜਦੋਂ ਜਦੋਂ ਵੀ ਵਿਪਰਜਾ ਉਲਟ ਕੰਮ ਹੁੰਦਾ
ਤੁਮ ਤਨ ਧਾਰ ਮਰਿਆਦ ਉਦੂਤ
ਉਦੋਂ ਮਹਾਰਾਜ ਤੁਸੀਂ ਸਰੀਰ ਧਾਰਨ ਕਰਕੇ ਮਰਿਆਦਾ ਪ੍ਰਗਟ ਕਰ ਦੋ ਜਦੋਂ ਜਦੋਂ ਵੀ ਕਿਤੇ ਸੰਸਾਰ ਵਿੱਚ ਮਰਿਆਦਾ ਦੀ ਧਰਮ ਦੀ ਗਿਲਾਨੀ ਹੁੰਦੀ ਹੈ ਉਦੋਂ ਉਦੋਂ ਮਹਾਰਾਜ ਤੁਸੀਂ ਆਪਣਾ ਸਰੀਰ ਧਾਰ ਕੇ ਤਨ ਧਾਰ ਕੇ ਜਗਤ ਵਿੱਚ ਮਰਿਆਦਾ ਕਾਇਮ ਕਰਦੇ ਹੋ
ਹੱਥ ਜੋੜ ਗੁਰਦਾਸੀ ਉਚਾਰੇ ਬਿਰਦ ਸਾਹਿਬ ਕੀ ਉਪਮਾ ਭਾਰੇ
ਭਾਈ ਗੁਰਦਾਸ ਜੀ ਵੀ ਬੈਠੇ ਸੀ ਉਹ ਵੀ ਕੋਲੋਂ ਬੋਲੇ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੀ ਵਡਿਆਈ ਬੜੀ ਵੱਡੀ ਹੈ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਭਾਰੀ ਉਪਮਾ ਹੈ
ਸ੍ਰੀ ਨਾਨਕ ਆਦਿਕ ਗੁਰ ਸਾਰੇ ਬਹੁ ਸੇਵਾ ਕਰ ਸਦਾ ਨਿਆਰੇ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਤੁਹਾਡੇ ਤੱਕ ਪੰਜ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ ਫਿਰ ਉਹਨਾਂ ਦੀ ਸੇਵਾ ਕੀਤੀ ਹੈ ਉਹਨਾਂ ਦੀ ਟਹਿਲ ਕਮਾਈ ਹੈ ਗੁਰੂ ਕੇ ਬਚਨ ਸੁਣੇ ਹਨ
ਸਫਲੈ ਬਾਤ ਸਰਾਪ ਅਰ ਬਰਕੋ
ਬਾਬਾ ਬੁੱਢਾ ਸਾਹਿਬ ਜੀ ਦਾ ਕਿਹਾ ਹੋਇਆ ਹਰ ਇੱਕ ਵਾਕ ਸਫਲ ਹੁੰਦਾ ਹੈ ਭਾਵੇਂ ਉਹ ਸਰਾਪ ਹੋਵੇ ਤੇ ਭਾਵੇਂ ਉਹ ਵਰ ਹੋਵੇ ਜਿਹੜਾ ਵੀ ਬਚਨ ਬਾਬਾ ਬੁੱਢਾ ਸਾਹਿਬ ਜੀ ਆਪਣੀ ਰਸਨਾ ਤੋਂ ਕਰਦੇ ਨੇ ਉਹ ਸਫਲਾ ਹੁੰਦਾ ਪੂਰਾ ਹੁੰਦਾ ਹੈ
ਬ੍ਰਹਮ ਅਸਤਰ ਜਿਮ ਰਗਵਰ ਕਰ ਕੋ
ਜਿਵੇਂ ਭਗਵਾਨ ਰਾਮ ਚੰਦਰ ਦੇ ਹੱਥ ਦਾ ਰਗਵਰ ਬਾਣ ਜਿਹੜਾ ਹੈ ਉਹ ਨਿਸ਼ਫਲ ਨਹੀਂ ਜਾਂਦਾ ਏਦਾਂ ਬਾਬਾ ਬੁੱਢਾ ਸਾਹਿਬ ਜੀ ਦਾ ਕਿਹਾ ਹੋਇਆ ਵਾਕ ਨਿਸ਼ਫਲ ਨਹੀਂ ਜਾਂਦਾ
ਭਏ ਪੰਚ ਗੁਰ ਸ਼ਾਂਤ ਸਰੂਪਾ
ਪੰਜ ਗੁਰੂ ਸ਼ਾਂਤ ਰੂਪ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪ ਜੀ ਤੱਕ ਮਹਾਰਾਜ ਆਪ ਜੀ ਦੇ ਪੰਜਵੇਂ ਸਰੂਪ ਤੱਕ ਆਪ ਜੀ ਸ਼ਾਂਤ ਰੂਪ ਹੋ ਕੇ ਵਰਤੇ ਹੋ
ਕਰ ਗੁਰ ਸਿੱਖੀ ਰੀਤ ਅਨੂਪ
ਗੁਰੂ ਕੀ ਸਿੱਖੀ ਨੂੰ ਆਪ ਜੀ ਨੇ ਸੰਸਾਰ ਚ ਉਜਾਗਰ ਕੀਤਾ ਹੈ ਅਰੂਪ ਉਪਮਾ ਤੋਂ ਰਹਿਤ ਸਿੱਖੀ ਦਾ ਵਿਸਥਾਰ ਕੀਤਾ ਹੈ
ਤੇਰੇ ਸ਼ਾਂਤੀ ਉਪਦੇਸ਼
ਜਾਮੇ ਤੱਕ ਆਪ ਜੀ ਨੇ ਸ਼ਾਂਤੀ ਦਾ ਹੀ ਉਪਦੇਸ਼ ਦਿੱਤਾ ਸਿੱਖਾਂ ਨੂੰ ਸਤੋ ਗੁਣੀ ਸ਼ਾਂਤੀ ਦਾ ਹੀ ਉਪਦੇਸ਼ ਸਾਰਿਆਂ ਨੂੰ ਦਿੰਦੇ ਰਹੇ ਹੋ
ਇਹ ਸੁਣ ਕਾਟੇ ਸਕਲ ਕਲੇਸ਼
ਐਸਾ ਸ਼ਾਂਤ ਬਈ ਉਪਦੇਸ਼ ਆਪ ਜੀ ਨੇ ਪੰਜਵੇਂ ਜਾਮੇ ਤੱਕ ਦਿੱਤਾ ਹੈ ਕਿ ਜਿਸ ਸ਼ਾਂਤ ਬਈ ਉਪਦੇਸ਼ ਨੂੰ ਸੁਣ ਕੇ ਬਹੁਤ ਸਾਰੇ ਸਿੱਖਾਂ ਦੇ ਕਲੇਸ਼ ਕੱਟੇ ਗਏ ਨੇ ਬਹੁਤ ਸਾਰੇ ਸਿੱਖਾਂ ਦੇ ਦੁੱਖ ਵਿਘਨ ਕੱਟੇ ਗਏ ਨੇ ਹਾਂਜੀ
ਅਬ ਸਾਯੁਧ
ਹੁਣ ਆਪ ਜੀ ਦਾ ਜਿਹੜਾ ਛੇਵਾਂ ਸਰੂਪ ਹੋਣ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ ਇਹ ਸਾਯੁਧ ਸ਼ਸਤਰਧਾਰੀ ਨੇ ਸ਼ਸਤਰਾਂ ਦੇ ਸਹਿਤ ਨੇ ਇਹ ਆਪ ਵੀ ਸ਼ਸਤਰਧਾਰੀ ਨੇ ਔਰ ਇਹ ਆਪਣੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਕਰਨਗੇ
ਅਪਰ ਕੌਣ ਸਮਰੱਥ ਇਸ ਕਾਲ ਸਭ ਛਿਤ ਤੁਰਕਨ ਰਾਜ ਵਿਸਾਲ
ਇਸ ਜਗਤ ਵਿੱਚ ਹੁਣ ਐਸਾ ਕੋਈ ਸਮਰੱਥ ਨਹੀਂ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਜਿਹੜਾ ਤੁਰਕਾਂ ਤੇ ਮਲੇਛਾਂ ਦੇ ਬਰ ਖਿਲਾਫ ਤੇਗ ਚੁੱਕ ਸਕੇ ਇਸ ਵਕਤ ਸਿਰਫ ਗੁਰੂ ਹਰਗੋਬਿੰਦ ਸਾਹਿਬ ਹੀ ਸਮਰੱਥ ਨੇ ਜਿਹੜੇ ਤੁਰਕਾਂ ਦੇ ਬਰ ਖਿਲਾਫ ਤੇਗ ਚੁੱਕ ਕੇ ਜੰਗ ਦਾ ਐਲਾਨ ਕਰਨਗੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਇਸ ਸਮੇਂ ਹੋਰ ਕੋਈ ਨਹੀਂ ਜਿਹੜਾ ਤੁਰਕਾਂ ਦੇ ਖਿਲਾਫ਼ ਮਲੇਛਾਂ ਦੇ ਖਿਲਾਫ਼ ਲੜ ਸਕੇ
ਰਾਵਰ ਤੇ होवै बिद सारे हिंदू धर्म को लियो उबारे।
महाराज जी आप जी तो यह सारी मर्यादा होनी है, सब विधि महाराज गुरु अर्जन साहब जी तुहाडे तो ही चलनी है, हिंदू धर्म की रखिया आप जी ने कृपा करके छेवें जामे च वरत के करनी है।
इम सुनकर श्री अर्जुन नाथ उठे हलख ले श्री फल हाथ।
सुन के गुरु अर्जन साहब सच्चे पातशाह जी महाराज जी बड़े खुश होए, प्रसन्न होए, ते प्रसन्न होके महाराज जी उठे ते हत्थां विच श्री फल, नारियल नूं श्री फल कहिंदे ने, सारे फलां दा श्रोमणी फल है नारियल।
This file made by the Trial version of the Trial Story of Compressor.
पातशाह जी ने उठे ने उठ के एक नारियल अपने हत्थां विच पकड़िया है।
करी प्रदर्शन फिर कर तीन जगत रीत सुतलक्यो प्रवीन।
गुरु अर्जन साहब पंजवें पातशाह जी महाराज जी ने श्री छेवें पातशाह गुरु हरगोबिंद साहब जिथे बैठे सी ना उन्हां दे आले दुआले घूम के तीन परिक्रमा कीतियां गुरु अर्जन साहब ने। पहला बाबा बुढ़ा साहब जी को पुछया, भाई गुरदास जी को पुछया भी ये योग ने, उन्हें आख्या महाराज समर्थ ने तुहाडी जोत नूं धारण करन वाले ने। फिर गुरु अर्जन साहब सच्चे पातशाह जी ने तीन परिक्रमा नारियल हाथ च पकड़िया होया, पांच पैसे नारियल, ते तीन परिक्रमा गुरु हरगोबिंद साहब सच्चे पातशाह जी महाराज जी दीआं कीतीआं हन।
पैसे पांच सैतन लिए तर आ गए नमरे तिस बेर।
और पांच पैसे ते नारियल गुरु अर्जन साहब सच्चे पातशाह जी ने श्री गुरु हरगोबिंद साहब जी के चरणा च रखे, तीन परिक्रमा करके चरणा च नारियल ते पांच पैसे रख के गुरु अर्जन साहब ने श्री गुरु हरगोबिंद साहब जी को मत्था टेक दिता।
बोले सोनिया
सत श्री अकाल।
करी स्थापन अपनी जोत सतगुरु के आई जिमोत।
गुरु अर्जन साहब जी जानते से कि हुण लाहौर जाके असी वापस नहीं आना, इस करके सतगुरां ने गुरता गद्दी श्री हरगोबिंद साहब जी नूं दे दित्ती। सिर्फ बाबा बुड्ढा साहब ते भाई गुरदास जी लागे सी, होर बहुता सिखां दा समुदाय नहीं सी। ते अपनी जोत गुरु अर्जन साहब जी ने श्री गुरु हरगोबिंद साहब जी विच स्थापन कर दित्ती है, जिवें सतगुरां दे अंदर पहला वरतदी आउंदी सी जोत गुरु नानक साहब तो गुरु अंगद साहब तक, गुरु अंगद साहब की जोत गुरु अमरदास साहब, गुरु अमरदास जी की गुरु रामदास साहब, ते धन गुरु रामदास साहब की जोत गुरु अर्जन साहब विच जिवें विराजी सी, इसे तरह गुरु अर्जन साहब ने उही जोत गुरु हरगोबिंद साहब जी विच विराजमान कर दिती है, स्थापित कर दिती है।
बुड्ढे साहिब सो फरमायो करो सो आप करते जिम आयो।
गुरता गद्दी दे के फिर गुरु अर्जन साहब जी बाबा बुड्ढा साहब जी नूं हुक्म करन लगे, बाबा बुड्ढा साहब जी हुण अगली मर्यादा तुसीं करो जिवें हुण तक करदे आए, दूसरे पातशाह तो लैके साडे तक जिवें हुण तक तुसीं गुरमर्यादा करदे आए हो, गुरता गद्दी देण समें भाव गुरियाई दा तिलक बाबा बुड्ढा साहब जी दया करदे सी। इस करके गुरु अर्जन साहब जी कहते बाबा बुढ़ा साहब जी हुण वो सारी मर्यादा जिहड़ी अगली मर्यादा है वो तुसीं आप करो जिवें हुण तक करदे आए हो।
शुभ अधिकार करन को निका उठो मुदत दियो अब सुट टीका।
तो तुहाडे कोले शुभ अधिकार है बाबा बुढ़ा साहब जी, चंगा अधिकार है तुहाडे कोल, ते खुशी सहित उठो ते उठ के श्री हरगोबिंद साहब जी दे मस्तक ते गुरियाई दा तिलक लगाओ, गुरियाई दा टिक्का दियो,
हाथ जोड़ तब बिरद बखानियो। एक कोतकरावर ठानियो।
बुड्ढा साहब जी बड़े हैरान होए कि अचानक सतगुरु जी गुरता गद्दी दे दित्ती है गुरु हरगोबिंद साहब नूं, कहन लगे बाबा बुड्ढा साहब जी हाथ जोड़ के महाराज सच्चे पातशाह ये आप जी ने की कौतक वरताया, ये सतगुरु जी आप जी ने किस तरह का कौतक रचिया है।
जब होत देखो अंता तब इस विद को ਗੁਰਮੇਲ ਤੰਤਾ।
ਇਹ ਮਰਿਆਦਾ ਤਾਂ ਉਸ ਸਮੇਂ ਕਰੀ ਦੀ ਹੈ ਜਦੋਂ ਪਹਿਲੇ ਗੁਰੂ ਸਾਹਿਬਾਨ ਨੇ ਆਪਣਾ ਸਰੀਰ ਤਿਆਗਣਾ ਹੁੰਦਾ। ਜਦੋਂ ਗੁਰੂ ਰਾਮਦਾਸ ਸਾਹਿਬ ਨੇ ਸਰੀਰ ਤਿਆਗਣਾ ਸੀ ਉਹਨਾਂ ਨੇ ਤੁਹਾਡੇ ਵਿੱਚ ਜੋਤ ਰੱਖ ਦਿੱਤੀ। ਮਹਾਰਾਜ ਜੀ ਇਹ ਤਾਂ ਮਰਿਆਦਾ ਉਦੋਂ ਹੁੰਦੀ ਹੈ ਗੁਰਤਾ ਗੱਦੀ ਦੇਣ ਦੀ ਜਦੋਂ ਪਹਿਲੇ ਗੁਰੂ ਸਾਹਿਬਾਨ ਨੇ ਆਪਣੇ ਤਨ ਨੂੰ ਤਿਆਗਣਾ ਹੁੰਦਾ ਹੈ। ਆਪ ਜੀ ਦਾ ਜਿਹੜਾ ਤਨ ਹੈ ਉਹ ਤਾਂ ਹਾਲੇ ਚੰਗਾ ਭਲਾ ਅਰੋਗ ਹੈ, ਆਪ ਜੀ ਦੀ ਕੋਈ ਇੰਨੀ ਲੰਮੀ ਉਮਰ ਨਹੀਂ ਹੋਈ ਤੇ ਆਪ ਜੀ ਦਾ ਤਨ ਬੜਾ ਪਰਉਪਕਾਰੀ ਹੈ। ਸਾਰੇ ਭਾਰਤ ਖੰਡ ਵਿੱਚ ਦੀਵੇ ਦੇ ਸਮਾਨ ਆਪ ਜੀ ਨੇ ਪ੍ਰਕਾਸ਼ ਕੀਤਾ ਹੈ।
ਜੈ ਕਹਿ ਕਰੋ ਪ੍ਰਕਾਸ਼ ਬਿਸਾਲਾ ਮਗ ਸ਼ੁਭ ਗਮਨਿਓ ਜਗਤ ਸੁਖਾਲਾ।
ਆਪ ਜੀ ਨੇ ਗਿਆਨ ਦਾ ਪ੍ਰਕਾਸ਼ ਕੀਤਾ, ਗਿਆਨ ਨੂੰ ਉਜਾਗਰ ਕੀਤਾ ਹੈ ਔਰ ਜਿਹੜਾ ਸ਼ੁਭ ਮਾਰਗ ਹੈ ਭਗਤੀ ਦਾ ਉਹ ਹਰ ਜਗ੍ਹਾ ਤੇ ਪ੍ਰਗਟ ਕਰਕੇ ਜਗਤ ਦੇ ਲੋਕਾਂ ਨੂੰ ਆਪ ਜੀ ਨੇ ਸੁਖਾਲਾ ਕੀਤਾ ਹੈ।
ਦਰਸ਼ਨ ਕੀ ਸੰਗਤ ਹੈ ਪਿਆਸੇ ਦੂਰ ਦੂਰ ਤੇ ਆਏ ਹੁਲਾਸੇ।
ਆਪ ਜੀ ਦੇ ਦਰਸ਼ਨਾਂ ਦੀ ਸੰਗਤ ਅਭਿਲਾਸ਼ੀ ਹੈ, ਦੂਰੋਂ ਦੂਰੋਂ ਸੰਗਤਾਂ ਸਿੱਖ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੀਆਂ ਨੇ।
ਭਗਤਨ ਪੂਰ ਭਾਵਨਾ ਜਾਨ ਆਪ ਸਰੀਰ ਧਰੋ ਜਗ ਆਨ।
ਭਗਤਾਂ ਦੀ ਬਹੁਤ ਭਾਰੀ ਭਾਵਨਾ ਜਾਣ ਕੇ ਆਪ ਜੀ ਜੈਸੇ ਗੁਰੂ ਪਿਆਰੇ ਪਰਮੇਸ਼ਰ ਇਸ ਮਾਤ ਲੋਕ ਦੀ ਧਰਤੀ ਤੇ ਆ ਕੇ ਸਰੀਰ ਧਾਰਦੇ ਨੇ, ਭਗਤਾਂ ਦੀ ਭਾਵਨਾ ਜਾਣ ਕੇ ਮਹਾਰਾਜ ਆਪ ਜੀ ਅਚਨਚੇਤੇ ਗੱਲ ਕਹਿ ਰਹੇ ਹੋ, ਸਮਝ ਨਹੀਂ ਆਈ ਕਿ ਆਪ ਜੀ ਦੇ ਦਰਸ਼ਨ ਕਰਕੇ ਤਾਂ ਹਾਲੇ ਸੰਗਤ ਵੀ ਤ੍ਰਿਪਤ ਨਹੀਂ ਹੋਈ।
ਉਹ ਚੱਕੇ ਚਿਲਜ ਕਾਜਨਾਵੋ ਫਿਰੋ ਆਪ ਸ਼ੁਭ ਦਰਸ਼ ਦਿਖਾਵੋ।
ਅਚਨਚੇਤ ਆਪ ਜੀ ਇਹ ਕਿਸ ਤਰ੍ਹਾਂ ਦਾ ਅਸਚਰਜ ਵਿਖਾ ਰਹੇ ਹੋ, ਆਪ ਜੀ ਕਿਰਪਾ ਕਰਕੇ ਥਿਰੋ ਹਾਲੇ ਗੁਰਤਾ ਗੱਦੀ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਓ।
ਸਭ ਕੋਈ ਦੁਸ਼ਟ ਦੁਸ਼ਟ ਥਾ ਧਾਰੇ।
ਆਪ ਹੀ ਸਾਰਿਆਂ ਦੇ ਆਸਰੇ ਹੋ, ਤੁਹਾਡਾ ਆਸਰਾ ਆਪ ਜੀ ਦੇ ਸਾਰੇ ਸਿੱਖਾਂ ਨੂੰ, ਨਹੀਂ ਤਾਂ ਕਲਯੁਗ ਦਾ ਵਰਤਾਰਾ ਬੜਾ ਭਿਆਨਕ ਹੈ, ਚਾਰੇ ਪਾਸੇ ਦੁਸ਼ਟਤਾਈ ਪਸਰੀ ਹੋਈ ਹੈ ਤੇ ਮਹਾਰਾਜ ਸਾਨੂੰ ਤਾਂ ਸਿਰਫ ਆਪ ਜੀ ਦਾ ਹੀ ਆਸਰਾ ਹੈ, ਸਹਾਰਾ ਹੈ।
ਬਨੋ ਸਾਇਕ ਸੰਗਤ ਕੇਰੇ ਸਰਬ ਪਰਿਵਾਰ ਤੁਮੋ ਦਿਸ਼ੇਰੇ।
ਆਪ ਜੀ ਆਪਣੀ ਸੰਗਤ ਦੇ ਸਹਾਇਕ ਬਣੋ ਕਿਉਂਕਿ ਸਾਰਾ ਪਰਿਵਾਰ ਆਪ ਜੀ ਵੱਲ ਹੀ ਵੇਖ ਰਿਹਾ। ਜਿੰਨਾ ਸਿੱਖਾਂ ਦਾ ਪਰਿਵਾਰ ਹੈ ਸਭ ਦੀ ਨਿਗਾਹ ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਤੇ ਹੀ ਟਿਕੀ ਹੋਈ ਹੈ, ਤੁਹਾਡੇ ਬਿਨਾ ਹੋਰ ਕੋਈ ਆਸਰਾ ਨਹੀਂ, ਸਾਡਾ ਕੋਈ ਸਹਾਰਾ ਨਹੀਂ।
ਅੱਜ
ਉਧਰ ਬਾਦਸ਼ਾਹ ਵੀ ਵਿਗੜ ਗਿਆ ਚੰਦੂ ਦੇ ਕਹਿਣ ਤੇ, ਗੁਰੂ ਘਰ ਦਾ ਉਹ ਵੀ ਵਿਰੋਧੀ ਬਣ ਗਿਆ। ਆਪ ਜੀ ਮਹਾਰਾਜ ਇਹ ਭਲੀ ਪ੍ਰਕਾਰ ਨਾਲ ਜਾਣਦੇ ਹੋ, ਸਭ ਕੁਝ ਜਾਣਦੇ ਹੋ।
ਕਰ ਸ਼੍ਰੀ ਅਰਜਨ ਗੁਰ ਕਹਿਓ ਅੰਤ ਸਮਾਂ ਹਮ ਆਪਨ ਲਿਓ।
ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਹੁਣ ਸਾਡੇ ਵੀ ਸਰੀਰ ਦਾ ਅੰਤਮ ਸਮਾਂ ਆ ਗਿਆ, ਤਦੇ ਅਸੀਂ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਰਹੇ ਹਾਂ। ਉਹੀ ਮਰਿਆਦਾ ਉਸੇ ਤਰ੍ਹਾਂ ਹੀ ਚਲਾ ਰਹੇ ਜਿਵੇਂ ਪਹਿਲਾਂ ਚੱਲਦੀ ਆਈ ਹੈ। ਸਾਡੇ ਵੀ ਤਨ ਤਿਆਗਣ ਦਾ ਅੰਤਮ ਸਮਾਂ ਜਿਹੜਾ ਹੈ ਉਹ ਨੇੜੇ ਆ ਗਿਆ ਹੈ।
ਤਿਆਗਨ ਮੈਂ ਕਾਰਨ ਹੈ ਘਨੇ ਗਏ ਲਾਹੌਰ ਸਰਬ ਹੀ ਬਨੇ।
ਹਾਲੇ ਤਾਂ ਕੋਈ ਕਾਰਨ ਨਜ਼ਰ ਨਹੀਂ ਪਿਆ ਨਾ ਆਉਂਦਾ ਸਰੀਰ ਤਿਆਗਣ ਦਾ, ਪਰ ਇਸ ਸਰੀਰ ਨੂੰ ਤਿਆਗਣ ਵਿੱਚ ਕਈ ਕਾਰਨ ਨੇ ਔਰ ਉਹ ਸਾਰੇ ਕਾਰਨ ਸਾਡੇ ਲਾਹੌਰ ਜਾਂਦੇ ਹੀ ਬਣ ਜਾਣੇ ਨੇ। ਜਦੋਂ ਅਸੀਂ ਲਾਹੌਰ ਜਾਣਾ ਉੱਥੇ ਜਾਂਦਿਆਂ ਸਾਡੇ ਸਰੀਰ ਨੂੰ ਤਿਆਗਣ ਦੇ ਸਾਰੇ ਕਾਰਨ ਬਣ ਜਾਣੇ ਨੇ।
ਛਤਰਨ ਕਰਤੇ ਛੁੱਟਨ ਸਰੀਰ ਪਲਟੋਲੇ ਹਰ ਗੋਬਿੰਦ ਧੀਰ।
ਦੁਸ਼ਮਣਾਂ ਦੇ ਹੱਥੋਂ ਸਾਡਾ ਸਰੀਰ ਛੁੱਟਣਾ, ਦੁਸ਼ਮਣਾਂ ਦੇ ਹੱਥੋਂ ਸਾਡਾ ਸਰੀਰ ਤਿਆਗਿਆ ਜਾਣਾ ਔਰ ਸਾਡੇ ਸਰੀਰ ਤਿਆਗਣ ਤੋਂ ਬਾਅਦ ਤਦੇ ਕ੍ਰਾਂਤੀ ਆਵੇਗੀ ਔਰ ਸ਼੍ਰੀ ਹਰਗੋਬਿੰਦ ਸਾਹਿਬ ਸ਼ਸਤਰ ਧਾਰੀ ਹੋ ਕੇ ਸਾਡੀ ਸ਼ਹਾਦਤ ਦਾ ਮਲੇਛਾਂ ਕੋਲੋਂ ਬਦਲਾ ਲੈਣਗੇ।
ਸਭ ਸੰਗਤ ਕੋ ਗੁਰੇ ਭਾਰੀ ਹੋਏ ਸਹਾਇਕ ਪਰੇ ਉਪਕਾਰੇ
ਸਾਰੀ ਸੰਗਤ ਦੇ ਬੜੇ ਵੱਡੇ ਭਾਰੀ ਗੁਰੂ ਹੋਣਗੇ ਔਰ ਅੱਜ ਤੋਂ ਬਾਅਦ ਸਾਰੀ ਸੰਗਤ ਦਾ ਸਹਾਰਾ ਸਾਰੀ ਸੰਗਤ ਦੀ ਸਹਾਇਤਾ ਕਰਨ ਵਾਲੇ ਬੜੇ ਵੱਡੇ ਮਹਾਨ ਪਰਉਪਕਾਰੀ ਸ੍ਰੀ ਹਰਗੋਬਿੰਦ ਸਾਹਿਬ ਹੋਣਗੇ। ਤਦੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਦਲ ਭੰਜਨ ਗੁਰ ਸੂਰਮਾ ਵੱਡ ਜੋੜਾ ਬਹੁ ਪਰਉਪਕਾਰੀ। ਗੁਰੂ ਅਰਜਨ ਸਾਹਿਬ ਕਹਿੰਦੇ ਬੜੇ ਪਰਉਪਕਾਰੀ ਹੋਣਗੇ, ਇਹ ਬੜੇ ਮਹਾਨ ਯੋਧੇ ਹੋਣਗੇ।
ਕਾਜ ਸੁਧਾਰੇਂਗੇ ਕਨੋ ਤਰੇ ਉਹ ਸਰੀਰ ਵੀ ਰਸ ਮਨੋ।
ਆਉਣ ਵਾਲੇ ਸਮੇਂ ਚ ਬੜੇ ਕੰਮ ਸੁਧਾਰਦੇ ਨੇ, ਬੜੇ ਕਾਰਜਾਂ ਨੂੰ ਇਹਨਾਂ ਨੇ ਸੁਧਾਰਨਾ ਹੈ। ਇਸੇ ਕਰਕੇ ਮਾਨੋ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਸਰੀਰ ਹੈ ਵੀਰ ਰਸ ਦਾ ਸਰੀਰ ਹੈ, ਵੀਰ ਰਸ ਨਹੀਂ ਮਾਨੋ ਇਹਨਾਂ ਦਾ ਸਰੀਰ ਧਾਰਨ ਕੀਤਾ ਹੈ। ਅਸੀਂ ਆਪਣਾ ਇਹ ਤਨ ਤੁਰਕਾਂ ਦੇ ਸਿਰ ਲਾ ਕੇ ਤਿਆਗਾਂਗੇ।
ਇਨਕੋ ਤੇਜ ਕਰੇ ਛੈ ਜੋਏ,
ਔਰ ਫਿਰ ਇਹਨਾਂ ਤੁਰਕਾਂ ਦਾ ਜਿਹੜਾ ਤੇਜ ਹੈ ਉਹ ਤਾਂ ਹੀ ਛੈ ਹੋਵੇਗਾ ਨਾ ਜਦੋਂ ਅਸੀਂ ਆਪਣਾ ਤਨ ਉਹਨਾਂ ਦੇ ਸਿਰ ਤੇ ਕਲੰਕ ਲਾ ਕੇ ਤਿਆਗਾਂਗੇ।
ਸ੍ਰੀ ਨਾਨਕ ਕੀ ਬਖਸ਼ਿਸ਼ ਭਾਰੇ ਸਿਰ ਦੇ ਕਰ ਛੀਨੇ ਹਮ ਸਾਰੇ।
ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਰਾਜ ਦਿੱਤਾ ਹੈ, ਬਾਬਰ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਸੱਤ ਪੁਸ਼ਤਾਂ ਦਾ, ਤੇ ਹੁਣ ਅਸੀਂ ਆਪਣੇ ਸਿਰ ਦੇ ਕੇ ਸੱਤ ਸਿਰ ਦੇ ਕੇ ਇਹਨਾਂ ਕੋਲ ਰਾਜ ਵਾਪਸ ਲੈਣਾ। ਗੁਰੂ ਨਾਨਕ ਸਾਹਿਬ ਦੇ ਬਚਨ ਏਦਾਂ ਉਲਟਾਏ ਨਹੀਂ ਨਾ ਜਾ ਸਕਦੇ। ਅਸੀਂ ਹੁਣ ਆਪਣੇ ਸਿਰ ਦੇ ਕੇ, ਸਾਡੇ ਤੋਂ ਸ਼ੁਰੂਆਤ ਹੋਵੇਗੀ, ਸੱਤ ਸਿਰ ਦੇ ਕੇ ਇਹਨਾਂ ਤੁਰਕਾਂ ਕੋਲੋਂ ਰਾਜ ਵਾਪਸ ਲੈਣਾ।
ਆਪਣੇ ਪਾਉ ਲੈਣ ਕੋ ਲਾਈ
ਜਿਸਤੇ
ਤੇਜ ਬਿਨ ਸਾਈ।
ਕੋਈ ਉਪਾਅ ਨਹੀਂ ਇਹਨਾਂ ਕੋਲੋਂ ਰਾਜ ਲੈਣ ਦਾ। ਅਸੀਂ ਇਹਨਾਂ ਦੇ ਪਾਪਾਂ ਦਾ ਘੜਾ ਭਰਾਂਗੇ ਜਦੋਂ ਇਹ ਸਾਡੇ ਸਿਰਾਂ ਤੇ ਤੇਗਾਂ ਚਲਾਉਣਗੇ, ਸ਼ਸਤਰ ਚਲਾਉਣਗੇ, ਤੇ ਇਹਨਾਂ ਦੇ ਪਾਪਾਂ ਦਾ ਘੜਾ ਭਰੇਗਾ ਔਰ ਇਹਨਾਂ ਮਲੇਛਾਂ ਤੇ ਤੁਰਕਾਂ ਦਾ ਜਿਹੜਾ ਤਪ ਤੇਜ ਹੈ ਉਹ ਘਟੇਗਾ, ਛੈ ਹੋਵੇਗਾ।
ਪਰ ਸਕਲ ਕਾਰਜ ਬਣ ਰਹੇ ਕੌਣ ਵਿਘਨ ਕਰ ਸਕੈ ਲਏ।
ਹੋਰ ਤਾਂ ਸਾਰੇ ਕੰਮ ਬਣੇ ਹੀ ਹੋਏ ਨੇ ਤੇ ਕੌਣ ਹੈ ਜਿਹੜਾ ਉਹਨਾਂ ਕੰਮਾਂ ਨੂੰ ਵਿਗਾੜ ਸਕੇ, ਰੋਕ ਸਕੇ।
ਦੀਨ ਦੁਨੀ ਕੋ ਰਾਜ ਵਿਸਾਲਾ ਸ੍ਰੀ ਸਤਿਗੁਰ ਕੇ ਕਰ ਸਭ ਕਾਲਾ।
ਦੀਨ ਤੇ ਦੁਨੀਆਂ ਦਾ ਵਿਸ਼ਾਲ ਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ। ਦੀਨ ਦਾ ਵੀ ਰਾਜ ਹੈ ਤੇ ਦੁਨੀਆਂ ਦਾ ਵੀ ਰਾਜ ਹੈ। ਦੀਨ ਦੁਨੀਆਂ ਦਾ ਰਾਜ ਸਤਿਗੁਰਾਂ ਦੇ ਘਰ ਦੇ ਵਿੱਚ ਹਰ ਵਕਤ ਹੈ।
ਪਰਮੇਸ਼ਰ ਕੀ ਬਖਸ਼ਿਸ਼ ਮਹਾ ਕੌਣ ਮਿਟਾਏ ਸਕੈ ਬਲਕਾ।
ਪਰਮੇਸ਼ਰ ਦੀ ਮਹਾਨ ਬਖਸ਼ਿਸ਼ ਹੈ, ਉਹਨੂੰ ਕੌਣ ਐਸਾ ਰਾਜਾ, ਕੌਣ ਐਸਾ ਬਾਦਸ਼ਾਹ ਜਿਹੜਾ ਉਸ ਬਖਸ਼ਿਸ਼ ਨੂੰ ਮਿਟਾ ਸਕੇ।
ਹੋਏ ਪ੍ਰਸੰਨ ਸ੍ਰੀ ਨਾਨਕ ਦੀਨ ਤਿੰਨ ਝੂਠੇ ਕਰ ਲੈ ਅਮਚੀਨ।
ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਰਾਜ ਦਿੱਤਾ ਸੀ ਤੇ ਅਸੀਂ ਹੁਣ ਇਹਨਾਂ ਨੂੰ ਝੂਠੇ ਕਰਕੇ ਇਹਨਾਂ ਕੋਲੋਂ ਰਾਜ ਵਾਪਸ ਲੈਣਾ, ਕਿਉਂਕਿ ਹੁਣ ਇਹ ਰਾਜ ਕਰਨ ਦੇ ਹੱਕਦਾਰ ਨਹੀਂ ਰਹੇ। ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਇਹਨਾਂ ਨੂੰ, ਉਹ ਰਾਜ ਹੁਣ ਅਸੀਂ ਇਹਨਾਂ ਕੋਲੋਂ ਵਾਪਸ ਲੈਣਾ, ਉਹ ਰਾਜ ਇਹਨਾਂ ਕੋਲੋਂ ਅਸੀਂ ਵਾਪਸ ਖੋਣਾ ਹੈ।
ਇਤਿਆਦਿਕ ਸਤਿਗੁਰ ਸਮਝਾਏ ਨਿਜ ਗਾਦੀ ਪਰ ਪੁੱਤਰ ਬਿਠਾਏ।
ਬਚਨ ਕਹਿ ਕੇ ਸਤਿਗੁਰਾਂ ਨੇ ਸਮਝਾਇਆ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੂੰ, ਭਾਈ ਗੁਰਦਾਸ ਜੀ ਹੋਣਾ ਨੂੰ, ਔਰ ਗੁਰਤਾ ਗੱਦੀ ਦੇ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾ ਕੇ ਗੁਰੂ ਅਰਜਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਪਦੇਸ਼ ਦੇ ਰਹੇ ਨੇ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਤੁਸੀਂ ਗੁਰਤਾ ਗੱਦੀ ਤੇ ਬੈਠ ਕੇ ਕੀ ਕਰਨਾ ਹੈ। 11 ਵਰਿਆਂ ਦੀ ਉਮਰ ਹੈ ਛੇਵੇਂ ਪਾਤਸ਼ਾਹ ਦੀ, ਤੇ ਜਿਵੇਂ ਗੁਰੂ ਅਰਜਨ ਸਾਹਿਬ ਤਿੰਨਾਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ